इस प्रकार सो दुष्टता दोनों चित चितवंत श्री अर्जुन अपने हृदय सरल स्वभाव वर्तंत।
वाहिगुरु जी का खालसा, वाहिगुरु जी की फतेह। परम सत्कार योग सम्मान योग गुरु का खास रूप गुरु खालसा सात संगत जी वड़े भागहन के दीन दुनिया दे मालक धन धन श्री गुरु ग्रंथ साहिब जी महाराज गुरुदेव जी दे पवित्र पावन चरणा कमलां च हाजरियां भर के कतर होके नेता प्रति सतगुरां दा पावन पवित्र इतिहास धन गुरु अर्जन देव साहिब पंजवें पातशाह जी महाराज पंच पातशाह जी दी पवित्र कथा बहुत ही सत्कार श्रद्धा भावना नाल आप जी सरवण कर रहे। पृथ्वी चंद जो सतगुरु गुरु अर्जन साहिब जी महाराज जी दा वड्डा भरा है सतगुरां दे नाल द्वैष रख के ईरखा रख के सुली खां दे नाल इन्हें अपनी मित्रता पाई हुई है। लाहौर दे नेड़े हेहर पिंड विच जो सुली खां नूं बादशाह जहांगीर ने दिता होया सी उस पिंड दे विच पृथ्वी चंद टिकिया होया है। सुली खां ने इस पिंड दा पटा बाबे पृथ्वी चंद नूं लिख के दे दिता है। पृथ्वी चंद ने गुरु अर्जन साहिब जी महाराज जी की रीस करके इस हेहर पिंड दे विच एक सरोवर लवाया है। श्री अमृतसर सरोवर वर्गा सरोवर उसे तरह की बनतर दा उसे तरह की चकोणा सरोवर इन्हें हेहर पिंड दे विच लवा के विच सोहना मंदिर बनाया है। जिवें सचखंड श्री हरिमंदर साहब दे चार दरवाजे ने उसे तरह इन्हें जिहड़ा मंदिर बनाया इहदे भी चार ही दरवाजे रखे ने। चार दरवाजे रख के मंदिर बना के सरोवर बना के इहदे मन दे विच इच्छा हुई है कि हुण जिहड़े लोक ने इत्थे आउणगे सैकड़ियां दी गिणती च लोक इत्थे आ के हाजरियां भरणगे पर बगला जिन्ना मर्जी यत्न कर लवे किसी छपड़ी ते बैठा उस छपड़ी नूं मान सरोवर नहीं बना सकदा। मान सरोवर इक्को ही रहिंदा। पृथ्वी चंद ने छपड़ी नूं अमृतसर सरोवर दे बराबर बनाण दा यत्न कीता जो बन नहीं सकिया। जिहड़े पृथ्वी चंद दे कुछ क रंकां जे भिखारियां जे सिख सी ਉਹ ਆਉਂਦੇ ਨੇ ਸਰੋਵਰ ਵਿਚ ਮੁਰਝਾਏ ਜੇ ਮਨ ਨਾਲ ਇਸ਼ਨਾਨ ਕਰਦੇ ਨੇ ਕਿਸੇ ਦੀ ਕੋਈ ਕਾਮਨਾ ਪੂਰੀ ਨਹੀਂ ਹੁੰਦੀ ਕਿਸੇ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਪ੍ਰਿਥੀ ਚੰਦ ਬੜਾ ਦੁਖੀ ਹੋ ਰਿਹਾ ਕਿ ਮੈਂ ਜਿੰਨੇ ਉਪਾਅ ਕਰਦਾ ਮੇਰਾ ਕੋਈ ਵੀ ਉਪਾਅ ਸਫਲ ਨਹੀਂ ਹੁੰਦਾ ਸਾਰੇ ਉਪਾਵਾਂ ਤੋਂ ਮੈਂ ਹਾਰ ਰਿਹਾ। ਲੱਖਾਂ ਰੁਪਈਆਂ ਦਾ ਖਰਚ ਕਰਕੇ ਮੈਂ ਇਹ ਸਰੋਵਰ ਬਣਾਇਆ ਇਹਦੇ ਵਿਚ ਮੰਦਰ ਬਣਾਇਆ ਪਰ ਲੋਕਾਂ ਨੇ ਮੇਰੇ ਇਸ ਸਰੋਵਰ ਦੀ ਕੀਮਤ ਨਹੀਂ ਜਾਣੀ ਕੋਈ ਇੱਥੇ ਨਹੀਂ ਆਇਆ। ਉਧਰ ਸੀ ਅੰਮ੍ਰਿਤਸਰ ਸਾਹਿਬ ਦੇ ਵਿਚ ਰੌਣਕਾਂ ਲੱਗੀਆਂ ਹੋਈਆਂ ਹਜ਼ਾਰਾਂ ਲੋਕ ਆਉਂਦੇ ਇਸ਼ਨਾਨ ਕਰਦੇ ਨੇ ਸੱਚਖੰਡ ਹਰਿਮੰਦਰ ਸਾਹਿਬ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦਿਤ ਹੁੰਦੇ ਨੇ ਪਰ ਪ੍ਰਿਥੀ ਚੰਦ ਦਾ ਸਰੋਵਰ ਖਾਲੀ ਪਿਆ ਕਹਿੰਦਾ ਮੇਰਾ ਲੱਖਾਂ ਰੁਪਈਆ ਨਿਰਾਰਥ ਚਲਾ ਗਿਆ ਹੈ ਜਿੰਨਾ ਪੈਸਾ ਮੈਂ ਇਸ ਸਰੋਵਰ ਤੇ ਮੰਦਰ ਬਣਾਉਣ ਵਿਚ ਲਾਇਆ ਹੈ 50 ਸਾਲਾਂ ਤੱਕ ਇੰਨਾ ਪੈਸਾ ਇਕੱਠਾ ਨਹੀਂ ਹੋ ਸਕਦਾ ਜੇ ਇਹੀ ਹਾਲਤ ਰਹੀ। ਬੜਾ ਦੁਖੀ ਹੋ ਰਿਹਾ ਹੈ ਸੁਲੀ ਖਾਂ ਨੂੰ ਜਾ ਕੇ ਮਿਲਦਾ ਹੈ ਕਿ ਸੁਲੀ ਖਾਂ ਤੂੰ ਮੇਰਾ ਸਹਾਰਾ ਹੈ ਤੇਰੇ ਜਿਹਾ ਤਾਂ ਕੋਈ ਸਾਰੇ ਮੁਸਲਮਾਨਾਂ ਚ ਬੰਦਾ ਨਹੀਂ ਹੋਣਾ, ਸਾਰੇ ਮੁਸਲਮਾਨਾਂ ਚ ਤੂੰ ਹੀ ਇੱਕ ਨੇਕ ਨੀਅਤ ਇਨਸਾਨ ਹੈ, ਤੂੰ ਛੇਤੀ ਨਾਲ ਮੈਨੂੰ ਬਾਦਸ਼ਾਹ ਜਹਾਂਗੀਰ ਦੇ ਨਾਲ ਮਿਲਾ, ਮੈਂ ਉਹਨੂੰ ਮਿਲਣਾ ਚਾਹੁੰਦਾ, ਮੁਲਾਕਾਤ ਕਰਨਾ ਚਾਹੁੰਦਾ। ਸੁਲੀ ਖਾਂ ਸੁਣ ਕੇ, ਜੋ ਪਹਿਲਾਂ ਹੀ ਹੰਕਾਰੀ ਸੀ, ਆਪਣੀ ਵਡਿਆਈ ਸੁਣ ਕੇ ਹੋਰ ਹੋਮੈ ਦਾ ਪੁੰਜ ਬਣ ਕੇ ਬਾਬੇ ਪ੍ਰਿਥੀ ਚੰਦ ਨੂੰ ਕਹਿੰਦਾ, ਬਸ ਫਿਕਰ ਨਾ ਕਰ, ਥੋੜੇ ਦਿਨਾਂ ਚ ਮੇਰਾ ਕੰਮ ਨਿਬੜਨ ਵਾਲਾ ਹੈ, ਛੇਤੀ ਤੈਨੂੰ ਨਾਲ ਲੈ ਕੇ ਮੈਂ ਬਾਦਸ਼ਾਹ ਜਹਾਂਗੀਰ ਨੂੰ ਮਿਲਾਂਗਾ, ਤੇਰੀ ਸਿਫਾਰਿਸ਼ ਕਰਕੇ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਤੈਨੂੰ ਗੁਰਤਾ ਗੱਦੀ ਦਵਾਵਾਂਗਾ, ਗੁਰਤਾ ਗੱਦੀ ਦਾ ਮਾਲਕ ਤੂੰ ਹੋਵੇਂਗਾ। ਏਦਾਂ ਸੁਲੀ ਖਾਂ ਤੇ ਪ੍ਰਿਥੀ ਚੰਦ ਆਪਸ ਵਿਚ ਮਿਲ ਕੇ ਇਹੋ ਜੇ ਖੋਟੇ ਕਰਮਾਂ ਦੀ ਵਿਚਾਰ ਕਰਦੇ ਰਹਿੰਦੇ ਨੇ, ਚਰਚਾ ਕਰਦੇ ਰਹਿੰਦੇ ਨੇ। ਇਸ ਪ੍ਰਕਾਰ ਨਾਲ ਇਧਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਬੜਾ ਸਰਲ ਚਿੱਤ ਸੁਭਾਵ ਹੈ, ਆਪਣੇ ਸਰਲ ਹਿਰਦੇ ਨਾਲ ਵਿਚਾਰ ਕਰ ਰਹੇ ਨੇ। ਆਓ ਕਥਾ ਸਰਵਣ ਕਰੀਏ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਏਰਾ ਇਸ ਪ੍ਰਕਾਰ ਸੋ ਦੁਸ਼ਟਤਾ ਦੋਨੋ ਚਿਤ ਚਿਤਵੰਤ,
ਇਸ ਪ੍ਰਕਾਰ ਦੀ ਜਿਹੜੀ ਦੁਸ਼ਟਤਾਈ ਵਾਲੀ ਬਿਰਤੀ ਹੈ, ਪ੍ਰਿਥੀ ਚੰਦ ਤੇ ਸੁਲੀ ਖਾਂ ਦੋਵੇਂ ਇਹੋ ਜਿਹੀ ਦੁਸ਼ਟ ਬਿਰਤੀ ਦੇ ਨਾਲ ਆਪਣੇ ਅੰਦਰ ਭੈੜੀਆਂ ਚਿਤਵਨੀਆਂ ਚਿਤਵਦੇ ਨੇ, ਖੋਟੀਆਂ ਵਿਚਾਰਾਂ ਚਿਤਵਦੇ ਹਨ।
ਸ੍ਰੀ ਅਰਜਨ ਆਪਣੇ ਹਿਰਦੈ ਸਰਲ ਸੁਭਾਵ ਬਰਤੰਤ,
ਪਰ ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਹਿਰਦਾ ਬਿਲਕੁਲ ਸਰਲ ਹੈ, ਸਤਿਗੁਰੂ ਜੀ ਆਪਣੇ ਸਰਲ ਹਿਰਦੇ ਦੇ ਭਾਵ ਨਾਲ ਵਿਚਰਦੇ ਨੇ, ਸਤਿਗੁਰੂ ਜੀ ਆਪਣੇ ਸਰਲ ਸੁਭਾਵ ਨਾਲ ਵਰਤਦੇ ਹਨ।
ਨਿਸ਼ਾਨੀ ਛੰਦ ਹਮਰੇ ਪਿਤ ਕੋ ਪੁੱਤਰ ਪੁਨ ਬੈਸ ਵਿਸਾਲਾ,
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਮਨ ਹੀ ਮਨ ਵਿਚਾਰ ਕਰਦੇ ਨੇ ਕਿ ਬਾਬਾ ਪ੍ਰਿਥੀ ਚੰਦ ਕਿਹੜਾ ਸਾਡੇ ਤੋਂ ਦੂਰ ਹੈ, ਸਾਡੇ ਹੀ ਪਿਤਾ ਦਾ ਪੁੱਤਰ ਹੈ, ਫਿਰ ਸਾਡੇ ਤੋਂ ਵੱਡੀ ਉਮਰ ਵਿਚ ਹੈ, ਸਾਡਾ ਵੱਡਾ ਭਰਾ ਹੈ।
ਨਿਕਸ਼ੀਓਪੁਰ ਤੇ ਉਜੜ ਕੇ ਚੱਜ ਗਏ ਉਹ ਵਖਾਲਾ,
ਔਰ ਸਾਡਾ ਨਗਰ ਛੱਡ ਕੇ ਆਪਣੇ ਨਗਰ ਤੋਂ ਉਜੜ ਕੇ ਚਲਾ ਗਿਆ, ਤੇ ਨਗਰ ਤੋਂ ਉਜੜ ਕੇ ਬਹੁਤ ਦੂਰ ਚਲਾ ਗਿਆ ਤੇ ਦੁਖੀ ਹੋ ਰਿਹਾ, ਬਹੁਤ ਭਾਰੀ ਦੁਖੀ ਹੋ ਰਿਹਾ, ਆਪਣੇ ਨਗਰ ਤੋਂ ਉਜੜ ਕੇ ਗਿਆ ਹੋਇਆ।
ਆਪ ਜਸ ਬਿਕ ਕੋ ਦੇਨ ਕੋ ਸੁਨ ਸਹਿ ਨਾ ਸਕਿਓ,
ਜਿਹੜਾ ਆਪ ਜਸ ਬਾਬੇ ਪ੍ਰਿਥੀ ਚੰਦ ਦਾ ਇਸ ਨਗਰ ਵਿਚ ਹੋਇਆ, ਕਿਉਂਕਿ ਜ਼ਹਿਰ ਦੇਣ ਲੱਗਾ ਸੀ, ਸ੍ਰੀ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਬਿਖ ਦੇਣਾ ਚਾਹੁੰਦਾ ਸੀ, ਤੇ ਉਹ ਜ਼ਹਿਰ ਦੇਣ ਵਾਲਾ ਜਿਹੜਾ ਆਪ ਜਸ ਹੈ, ਉਹ ਪ੍ਰਿਥੀ ਚੰਦ ਦਾ ਸਾਰੇ ਪਾਸੇ ਫੈਲਿਆ, ਤੇ ਉਸ ਆਪ ਜਸ ਨੂੰ ਪ੍ਰਿਥੀ ਚੰਦ ਸਹਿ ਨਹੀਂ ਸਕਿਆ, ਆਪਣੇ ਉਸ ਅਨਾਦਰ ਨੂੰ, ਆਪਣੀ ਉਸ ਨਿੰਦਾ ਨੂੰ, ਤਿਰਸਕਾਰ ਨੂੰ ਪ੍ਰਿਥੀ ਚੰਦ ਸਹਿ ਨਹੀਂ ਸਕਿਆ, ਉਹਦੇ ਕੋਲੋਂ ਇਹ ਗੱਲ ਸਹੀ ਨਹੀਂ ਗਈ।
ਆਪਣੇ ਉਪਾਰ ਨਾ ਕੁਛ ਬਣਿਓ ਉੱਠ ਜਾਣ ਸਕਿਓ,
ਹੋਰ ਤਾਂ ਕੋਈ ਉਪਾਅ ਪ੍ਰਿਥੀ ਚੰਦ ਕੋਲੋਂ ਬਣਿਆ ਨਹੀਂ, ਕੋਈ ਕੰਮ ਹੋਰ ਕਰ ਨਹੀਂ ਸਕਿਆ, ਤੇ ਇਸ ਨਿੰਦਾ ਤੋਂ ਤਿਰਸਕਾਰ ਤੋਂ ਬਚਣ ਵਾਸਤੇ ਪ੍ਰਿਥੀ ਚੰਦ ਨਗਰ ਛੱਡ ਕੇ ਚਲਾ ਗਿਆ, ਉਹਨੇ ਨਗਰ ਹੀ ਛੱਡ ਦਿੱਤਾ, ਆਪਣਾ ਜੱਦੀ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਚਲਾ ਗਿਆ ਹੈ।
ਹਮਰੋ ਰਾਖਾ ਏਕ ਨਿਤ ਸ੍ਰੀ ਪ੍ਰਭ ਕਰ ਤਾਰਾ,
ਸਾਡਾ ਰਾਖਾ ਤਾਂ ਏਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਤਾ ਪੁਰਖ ਹੈ, ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਜਗ੍ਹਾ ਤੇ ਸਾਡੀ ਰੱਖਿਆ ਕਰਦਾ ਹੈ, ਸਾਡਾ ਰਖਵਾਲਾ ਗੋਬਿੰਦ ਰਾਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਬੋਲੋ ਕੌਣ ਕਰ ਸਕੈ ਓਏ ਬੰਕ ਨਾ ਬਾਰਾ,
ਜਿਹਦਾ ਰਖਵਾਲਾ ਖੁਦ ਅਕਾਲ ਪੁਰਖ ਪਰਮੇਸ਼ਰ ਹੋਵੇ, ਉਹਦਾ ਬੁਰਾ ਕੌਣ ਕਰ ਸਕਦਾ, ਜਿਹਦੀ ਰੱਖਿਆ ਕਰਨ ਵਾਲਾ ਆਪ ਅਕਾਲ ਪੁਰਖ ਪਰਮੇਸ਼ਰ ਹੋਵੇ, ਉਹਦਾ ਬੁਰਾ ਕੋਈ ਨਹੀਂ ਕਰ ਸਕਦਾ, ਉਹਦਾ ਤਾਂ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਵਿਚ ਕਰਤਾ ਪੁਰਖ ਖਲੋਇਆ ਵਾਲ ਨਾ ਵਿੰਗਾ ਹੋਆ, ਉਹਦਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ, ਜਿਹਦਾ ਰਖਵਾਲਾ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਬਣਿਆ ਹੋਵੇ।
ਅਬ ਹਕਾਰ ਕਰ ਤਿਸੀ ਕੋ ਪੁਰ ਵਿਖੇ ਬਸਾਵੈ।
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਵਿਚਾਰ ਕਰਦੇ ਨੇ ਕਿ ਬਾਬਾ ਪ੍ਰਿਥੀ ਚੰਦ ਹੈ ਤਾਂ ਸਾਡਾ ਭਰਾ ਹੀ ਹੈ ਨਾ, ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਹੈ। ਵੇਖੋ ਸਤਿਗੁਰਾਂ ਦਾ ਹਿਰਦਾ ਕਿੰਨਾ ਨਿਰਵੈਰ ਹੈ, ਪ੍ਰਿਥੀ ਚੰਦ ਕਿਤਨੀ ਖੋਟੀ ਬਿਰਤੀ ਰੱਖਦਾ ਪਰ ਸਤਿਗੁਰੂ ਜੀ ਫੇਰ ਵੀ ਨਿਰਵੈਰ ਬਿਰਤੀ ਰੱਖਦੇ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਹੁਣ ਬਾਬਾ ਪ੍ਰਿਥੀ ਚੰਦ ਜੀ ਨੂੰ ਬੁਲਾ ਲਈਏ ਤੇ ਬੁਲਾ ਕੇ ਉਨ੍ਹਾਂ ਨੂੰ ਵਾਪਸ ਇਸ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਵਸਾਈਏ। ਉਨ੍ਹਾਂ ਨੂੰ ਆਖੀਏ ਕਿ ਨਗਰ ਛੱਡ ਕੇ ਨਾ ਜਾਣ, ਉਹ ਵਾਪਸ ਇਸ ਨਗਰ ਦੇ ਵਿਚ ਆ ਕੇ ਆਪਣਾ ਵਸੇਬਾ ਕਰਨ।
ਦੇ ਵਡਾਈ ਸਾਹਿਬੋ ਕਹਿ ਜਾਸੀ ਅਲਖਾਵੈ।
ਅਸੀਂ ਉਨ੍ਹਾਂ ਨੂੰ ਵਡਿਆਈ ਵੀ ਦੇਵਾਂਗੇ, ਇਹ ਨਹੀਂ ਕਿ ਸਿਰਫ ਨਗਰ ਵਿਚ ਬੁਲਾਵਾਂਗੇ, ਉਨ੍ਹਾਂ ਨੂੰ ਵੱਡੇ ਹੋਣ ਦੀ ਵਡਿਆਈ ਵੀ ਦੇਵਾਂਗੇ। ਉਹ ਸਾਡੇ ਵੱਡੇ ਭਰਾ ਨੇ, ਵੱਡੇ ਭਰਾਤਾ ਨੇ, ਉਨ੍ਹਾਂ ਨੂੰ ਬਹੁਤ ਭਾਰੀ ਵਡਿਆਈ ਦੇਵਾਂਗੇ ਔਰ ਉਨ੍ਹਾਂ ਦਾ ਭਾਰੀ ਸੁਜਸ ਕਰਕੇ ਉਨ੍ਹਾਂ ਨੂੰ ਪ੍ਰਸੰਨ ਕਰਾਂਗੇ। ਆਪਣੇ ਸਿੱਖਾਂ ਕੋਲੋਂ ਵੀ ਉਨ੍ਹਾਂ ਦਾ ਸੁਜਸ ਕਰਵਾਵਾਂਗੇ।
ਉਜੜਿਓ ਵੈਰ ਸੋ ਫਿਰਤ ਹੈ ਹਮਰੀ ਵੀ ਨਿੰਦਾ।
ਪ੍ਰਿਥੀ ਚੰਦ ਉਜੜਿਆ ਹੋਇਆ ਨਗਰ ਛੱਡ ਕੇ ਬਾਹਰ ਫਿਰ ਰਿਹਾ, ਕਦੇ ਕਿਸ ਨਗਰ ਜਾਂਦਾ ਕਦੇ ਕਿੱਥੇ ਜਾਂਦਾ, ਇਹਦੇ ਵਿਚ ਸਾਡੀ ਵੀ ਨਿੰਦਾ ਹੁੰਦੀ ਹੈ। ਗੁਰੂ ਅਰਜਨ ਸਾਹਿਬ ਆਪਣੇ ਮਨ ਚ ਵਿਚਾਰ ਕਰ ਰਹੇ ਨੇ ਕਿ ਪ੍ਰਿਥੀ ਚੰਦ ਉਜੜਿਆ ਹੋਇਆ ਫਿਰ ਰਿਹਾ ਸਾਰੇ ਪਾਸੇ ਇਧਰ ਉਧਰ, ਇਹਦੇ ਵਿਚ ਸਾਡੀ ਵੀ ਨਿੰਦਾ ਹੁੰਦੀ ਹੈ।
ਨਹੀਂ ਪ੍ਰਾਤ ਕੋ ਪਿਕ ਸਕੈ ਕਦੇ ਉਹ ਕਰ ਚਿੰਦਾ।
ਲੋਕ ਇਹ ਆਖਣਗੇ ਕਿ ਗੁਰੂ ਅਰਜਨ ਸਾਹਿਬ ਜੀ ਆਪਣੇ ਭਰਾ ਨੂੰ ਵੇਖ ਨਹੀਂ ਸਕਦੇ, ਲੋਕ ਇਹ ਵੀ ਗੱਲਾਂ ਕਰਨਗੇ, ਨਿੰਦਾ ਕਰਨਗੇ, ਗੁਰੂ ਘਰ ਦਾ ਹੀ ਅਪਜਸ ਹੋਵੇਗਾ। ਆਖਣਗੇ ਕਿ ਗੁਰੂ ਅਰਜਨ ਸਾਹਿਬ ਜੀ ਆਪਣੇ ਵੱਡੇ ਭਰਾ ਨੂੰ ਵੇਖ ਨਹੀਂ ਸਕਦੇ, ਉਨ੍ਹਾਂ ਨੂੰ ਵੇਖ ਕੇ ਆਪਣੇ ਮਨ ਦੇ ਵਿਚ ਚਿੰਤਾ ਕਰਦੇ ਹਨ।
ਗੁਰਤਾ ਦੀਨੀ ਪਿਤਾ ਨੇ ਨਗਰੀ ਇਨ ਛੀਨੀ।
ਜਿਹੜੀ ਗੁਰਤਾ ਗੱਦੀ ਆ ਉਹ ਤਾਂ ਪਿਤਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਹੈ, ਇਸ ਕਰਕੇ ਇਨ੍ਹਾਂ ਨੇ ਇਹ ਨਗਰੀ ਵੀ ਖੋ ਲਈ ਅੰਮ੍ਰਿਤਸਰ ਤੇ ਪ੍ਰਿਥੀ ਚੰਦ ਨੂੰ ਨਗਰ ਚੋਂ ਕੱਢ ਦਿੱਤਾ। ਲੋਕਾਂ ਨੇ ਥੋੜੀ ਕਹਿਣਾ ਵੀ ਪ੍ਰਿਥੀ ਚੰਦ ਆਪ ਗਿਆ ਆਪਣੀਆਂ ਕਰਤੂਤਾਂ ਕਰਕੇ। ਜਿਹੜੇ ਪ੍ਰਿਥੀ ਚੰਦ ਦੇ ਹਮਾਇਤੀ ਨੇ ਉਹ ਏਦਾਂ ਨਿੰਦਾ ਕਰਨਗੇ, ਉਨ੍ਹਾਂ ਨੂੰ ਬਹਾਨਾ ਮਿਲ ਜਾਏਗਾ ਨਿੰਦਾ ਕਰਨ ਦਾ ਗੁਰੂ ਘਰ ਦੇ ਦੋਖੀਆਂ ਨੂੰ। ਜਿਹੜੇ ਗੁਰੂ ਘਰ ਦੇ ਦੁਆਸ਼ੀ ਨੇ ਉਨ੍ਹਾਂ ਨੂੰ ਬਹਾਨਾ ਮਿਲੇਗਾ, ਉਹ ਆਖਣਗੇ ਗੁਰਤਾ ਤਾਂ ਪਿਤਾ ਨੇ ਇਨ੍ਹਾਂ ਨੂੰ ਦਿੱਤੀ ਹੈ, ਇਨ੍ਹਾਂ ਨੇ ਨਗਰ ਵੀ ਖੋ ਲਿਆ ਆਪਣੇ ਭਰਾਵਾਂ ਨੂੰ ਨਗਰ ਵਿਚ ਵੀ ਨਹੀਂ ਵਸਣ ਦਿੱਤਾ।
ਦੇਖ ਸਕੈ ਮੈਂ ਨਿਤ ਵੀ ਕਦ ਬਾਦਾ ਕੀਨੀ।
ਔਰ ਆਪਣੇ ਨੇੜੇ ਉਨ੍ਹਾਂ ਨੂੰ ਵੇਖ ਨਹੀਂ ਸਕਦੇ ਪ੍ਰਿਥੀ ਚੰਦ ਨੂੰ, ਔਰ ਨਗਰ ਦੇ ਵਿਚੋਂ ਕੱਢ ਕੇ ਉਨ੍ਹਾਂ ਨੇ ਬੜਾ ਵਾਧਾ ਕੀਤਾ ਹੈ, ਇਹ ਦੁੱਖ ਦਿੱਤਾ ਹੈ ਪ੍ਰਿਥੀ ਚੰਦ ਨੂੰ।
ਜਿਸ ਕਰਿਓ ਬੜ ਪ੍ਰਾਤ ਕੋ ਕੀਨ ਨਾਸਨ ਮਾਨਾ।
ਗੁਰੂ ਅਰਜਨ ਸਾਹਿਬ ਨੇ ਆਪਣੇ ਵੱਡੇ ਭਰਾ ਦਾ ਤਿਰਸਕਾਰ ਕੀਤਾ ਹੈ ਤੇ ਉਨ੍ਹਾਂ ਦਾ ਸਨਮਾਨ ਨਹੀਂ ਕੀਤਾ। ਵੱਡੇ ਭਰਾ ਦਾ ਛੋਟੇ ਭਰਾ ਨੂੰ ਚਾਹੀਦਾ ਸਤਿਕਾਰ ਕਰੇ, ਸਨਮਾਨ ਕਰੇ, ਪਰ ਗੁਰੂ ਅਰਜਨ ਸਾਹਿਬ ਨੇ ਆਪਣੇ ਵੱਡੇ ਭਰਾ ਦਾ ਤਿਰਸਕਾਰ ਕੀਤਾ, ਉਨ੍ਹਾਂ ਦਾ ਸਨਮਾਨ ਨਹੀਂ ਕੀਤਾ, ਉਨ੍ਹਾਂ ਦਾ ਸਤਿਕਾਰ ਨਹੀਂ ਕੀਤਾ, ਏਦਾਂ ਲੋਕ ਗੱਲਾਂ ਕਰਨਗੇ।
ਧਨ ਕੋ ਲੋਭੀ ਗੁਰ ਭਏ ਇਸ ਬਿਰ ਤੇ ਜਾਣਾ।
ਏਦਾਂ ਜਾਣਨਗੇ ਕਿ ਗੁਰੂ ਸਾਹਿਬ ਵੀ ਧਨ ਦੇ ਲੋਭੀ ਹੋ ਗਏ ਨੇ, ਇਸੇ ਕਰਕੇ ਆਪਣੇ ਭਰਾ ਨੂੰ ਨਗਰ ਚੋਂ ਕੱਢ ਦਿੱਤਾ। ਜਿਹੜੇ ਦੋਖੀ ਨੇ ਗੁਰੂ ਘਰ ਦੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ, ਇਸ ਤਰ੍ਹਾਂ ਦੀਆਂ ਵਿਚਾਰਾਂ ਕਰਨਗੇ ਕਿ ਗੁਰੂ ਸਾਹਿਬ ਜੀ ਧਨ ਦੇ ਲੋਭੀ ਹੋ ਗਏ ਨੇ, ਇਸ ਕਰਕੇ ਉਨ੍ਹਾਂ ਨੇ ਨਗਰ ਚੋਂ ਬਾਬੇ ਪ੍ਰਿਥੀ ਚੰਦ ਨੂੰ ਕੱਢਿਆ ਹੈ।
ਇਤਿਹਾਸਕ ਨਰ ਪੰਥ ਹੈ ਸ੍ਰੀ ਗੁਰੂ ਵਿਚਾਰੀ।
ਇੱਦਾਂ ਲੋਕ ਗੱਲਾਂ ਕਰਨਗੇ, ਗੁਰੂ ਘਰ ਦੇ ਦੁਆਖੀ ਇੱਦਾਂ ਗੱਲਾਂ ਕਰਨਗੇ, ਇਹ ਵਿਚਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਕੀਤੀ।
ਪੱਲੇ ਬੇਦੀ ਤ੍ਰਿਣ ਕੁਲ ਇਮ ਕਰਤੀ ਉਚਾਰੇ।
ਹੋ ਸਕਦਾ ਪੱਲੇ ਬੇਦੀ ਤੇ ਤ੍ਰਿਣ ਦੀ ਕੁਲ ਜਿਹੜੀ ਹੈ ਗੁਰੂ ਸਾਹਿਬਾਂ ਦੀ, ਵੱਡੀਆਂ ਸਾਹਿਬਾਂ ਦੀ ਕੁੱਲਾਂ ਨੇ, ਉਨ੍ਹਾਂ ਦੇ ਜਿਹੜੇ ਸਾਹਿਬਜ਼ਾਦੇ ਨੇ, ਹੋ ਸਕਦਾ ਉਹ ਵੀ ਗੱਲਾਂ ਕਰਨ। ਜਦੋਂ ਲੋਕਾਂ ਨੂੰ ਅਸਲੀ ਗੱਲ ਦਾ ਨਾਂ ਪਤਾ ਲੱਗੇਗਾ ਤੇ ਫਿਰ ਉਹ ਗੱਲਾਂ ਹੀ ਕਰਨਗੇ ਨਾ, ਜੇ ਅਸਲੀਅਤ ਦਾ ਲੋਕਾਂ ਨੂੰ ਪਤਾ ਲੱਗੇ ਫਿਰ ਤਾਂ ਕੋਈ ਗੱਲ ਨਾ ਕਰੇ। ਪਰ ਹਮੇਸ਼ਾ ਲੋਕ ਅਸਲੀਅਤ ਤੋਂ ਬਹੁਤ ਦੂਰ ਹੁੰਦੇ ਨੇ ਤੇ ਜਿਵੇਂ ਕੋਈ ਵੇਖਦੇ ਨੇ ਵੇਖ ਕੇ ਉਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ। ਬੇਦੀ ਤ੍ਰੇਣ ਤੇ ਭੱਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ।
ਹਮ ਪਰ ਔਗਣ ਧਰਤੇ ਨੈ ਭੇਵ ਲਖਨ ਤੇ
ਸਾਡੇ ਤੇ ਅਵਗਣ ਰੋਪਣਗੇ ਅਸਲੀ ਭੇਦ ਨੂੰ ਨਹੀਂ ਜਾਣਨਗੇ
ਯਾਂ ਤੇ ਲਿਆਵਨੇ ਉਚਿਤੈ ਅਪ ਜਸੈ ਮਿਟਨ ਤੇ
ਕਰਕੇ ਬਾਬਾ ਪ੍ਰਿਥੀ ਚੰਦ ਜੀ ਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਇਸ ਨਗਰ ਦੇ ਵਿਚ ਕਿ ਬਾਬਾ ਪ੍ਰਿਥੀ ਚੰਦ ਜੀ ਨੂੰ ਬੁਲਾ ਕੇ ਇਸ ਨਗਰ ਵਿਚ ਨਿਵਾਸ ਕਰਾਈਏ ਇਹਦੇ ਨਾਲ ਸਾਡਾ ਆਪ ਜਸ ਮਿਟੇਗਾ ਔਰ ਸਤਕਾਰ ਵਧੇਗਾ
ਦਇਆ ਸਿੰਧ ਪੁਨ ਦਇਆ ਮੈਂ ਇਮਰੀਤ ਵਿਚਾਰੈ
ਦਇਆ ਦੇ ਸਮੁੰਦਰ ਗੁਰੂ ਅਰਜਨ ਸਾਹਿਬ ਆਪਣੀ ਦਇਆ ਨਾਲ ਇਸ ਤਰ੍ਹਾਂ ਦੀ ਵਿਚਾਰ ਕਰਦੇ ਅੰਦਰ ਦਇਆ ਹੈ ਹਿਰਦਾ ਦਇਆ ਨਾਲ ਭਰਿਆ ਹੋਇਆ ਤੇ ਦਇਆ ਦੀ ਵਿਚਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਮਨ ਚ ਕਰਦੇ ਨੇ
ਵੈਰ ਫਿਰਤ ਦੁੱਖ ਪਾਏ ਹੈ ਯੁੱਤ ਸਾਪਰਵਾਰ
ਸਤਿਗੁਰੂ ਜੀ ਦੇ ਮਨ ਚ ਕਿੰਨੀ ਦਇਆ ਹੈ ਮਹਾਰਾਜ ਜੀ ਵੇਖਦੇ ਨੇ ਕਹਿੰਦੇ ਪ੍ਰਿਥੀ ਚੰਦ ਆਪਣੇ ਪਰਿਵਾਰ ਸਮੇਤ ਬਾਹਰ ਦੁਖੀ ਹੋਇਆ ਫਿਰ ਘਰ ਤਾਂ ਘਰ ਹੀ ਹੁੰਦਾ ਨਾ ਨਗਰ ਤਾਂ ਨਗਰ ਹੀ ਹੁੰਦਾ ਆਪਣਾ ਨਗਰ ਤੇ ਬਾਹਰਲੇ ਨਗਰਾਂ ਦੇ ਵਿਚ ਪਤਾ ਨੀ ਕਿੱਥੇ ਕਿੱਥੇ ਦੁਖੀ ਹੋ ਕੇ ਫਿਰ ਰਿਹਾ ਪਰਿਵਾਰ ਵੀ ਪ੍ਰਿਥੀ ਚੰਦ ਦੇ ਨਾਲ ਹੈ ਉਹਦੇ ਬੱਚੇ ਉਹਦੇ ਨਾਲ ਦੇ ਦੁਖੀ ਹੋ ਰਹੇ ਨੇ ਦੁਖੀ ਹੋ ਰਹੇ ਨੇ ਏਦਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵਿਚਾਰ ਕਰਦੇ ਨੇ
ਬੋਰ ਵਿਚਾਰਤ ਗੁਰੂ ਜੀ ਤੁਰਕਨ ਡਿੱਗ ਜਾਣਾ
ਮਹਾਰਾਜ ਜੀ ਇਹ ਵੀ ਵਿਚਾਰ ਕਰਦੇ ਨੇ ਕਿ ਪ੍ਰਿਥੀ ਚੰਦ ਤੁਰਕਾਂ ਦੇ ਕੋਲ ਜਾਏਗਾ ਤੁਰਕ ਜਿਨ੍ਹਾਂ ਦਾ ਕੋਈ ਆਪਣਾ ਦੀਨ ਨਹੀਂ ਆਪਣਾ ਧਰਮ ਨਹੀਂ ਉਨ੍ਹਾਂ ਕੋਲ ਜਾਏਗਾ ਉਨ੍ਹਾਂ ਤੁਰਕਾਂ ਕੋਲ ਜਾ ਕੇ ਫਰਿਆਦਾਂ ਕਰੇਗਾ
ਕਰੇ ਪੁਕਾਰ ਸੁਨਿਆ ਹਿਤ ਪਾਕਸ਼ਟ ਮਾਨਾ
ਔਰ ਜਾ ਕੇ ਤੁਰਕਾਂ ਦੇ ਕੋਲ ਨਿਆਂ ਵਾਸਤੇ ਪੁਕਾਰਾਂ ਕਰੇਗਾ ਬਾਦਸ਼ਾਹ ਨੂੰ ਜਾ ਕੇ ਮਿਲੇਗਾ ਤੇ ਤੁਰਕਾਂ ਦੇ ਕੋਲ ਆਪਣੇ ਨਿਆਂ ਵਾਸਤੇ ਵਿਚਾਰ ਕਰੇਗਾ
ਹਮ ਲਗ ਆਵੇਂਗੇ ਦੁਸ਼ਟ ਇਹ ਬਾਤ ਨਮੀ ਕੀ
ਜਾ ਕੇ ਪੁਕਾਰਾਂ ਕਰੇਗਾ ਤੇ ਉਹ ਜਿਹੜੇ ਦੁਸ਼ਟ ਲੋਕ ਨੇ ਤੁਰਕੋ ਅੱਗੇ ਬਹਾਨਾ ਲੱਭਦੇ ਨੇ ਗੁਰੂ ਘਰ ਦੇ ਵਿਰੋਧੀ ਬਣੇ ਹੋਏ ਉਹ ਫਿਰ ਸਾਡੇ ਕੋਲ ਵੀ ਆਉਣਗੇ ਇਹ ਗੱਲ ਚੰਗੀ ਨਹੀਂ ਹੋਏਗੀ ਏਦਾਂ ਗੱਲ ਵਧੇਗੀ ਬਖੇੜਾ ਵਧੇਗਾ ਇਹ ਕੰਮ ਚੰਗਾ ਨਹੀਂ ਹੋਏਗਾ ਜਦੋਂ ਇਹ ਤੁਰਕਾਂ ਕੋਲ ਜਾ ਕੇ ਫਰਿਆਦ ਕਰੇਗਾ ਨਿਆਂ ਵਾਸਤੇ ਕਸ਼ਟ ਨਾਲ ਦੁੱਖ ਦੀ ਫਰਿਆਦ ਕਰੇਗਾ ਤੇ ਉਹ ਜਿਹੜੇ ਤੁਰਕ
ਵਿਰੋਧ ਤਬ ਹੋਏ ਕੀਰਤ ਫੀਕੀ
ਏਦਾਂ ਫਿਰ ਸਾਡਾ ਵਿਰੋਧ ਵੀ ਕਰਨਗੇ ਤੁਰਕਾਂ ਵਿਚ ਅੱਗੇ ਵਿਰੋਧੀ ਨੇ ਗੁਰੂ ਘਰ ਦੇ ਹੋਰ ਵਿਰੋਧ ਪੈਦਾ ਕਰਨਗੇ
ਇਤਨੇ ਕਾਰਨ ਹਿਰਦੇ ਮੈਂ ਸ੍ਰੀ ਗੁਰੂ ਵਿਚਾਰੇ
ਇਹਦੇ ਕਾਰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਮਨ ਚ ਵਿਚਾਰੇ ਨੇ ਕਿ ਇੰਨੇ ਕਾਰਨ ਵਿਚਾਰੇ ਹਨ
ਨਿਸ਼ਚੇ ਕੀਨ ਸੇ ਇਹ ਮਤੋ ਅਬ ਤਿਸੇ ਹਕਾਰੀ
ਸਤਿਗੁਰਾਂ ਨੇ ਨਾ ਕਾਰਨਾਂ ਦੀ ਵਿਚਾਰ ਕਰਕੇ ਆਪਣੇ ਮਨ ਚ ਇਸ ਮਤੇ ਦਾ ਨਿਸ਼ਚਾ ਕੀਤਾ ਹੈ ਕਿ ਬਾਬੇ ਪ੍ਰਿਥੀ ਚੰਦ ਨੂੰ ਵਾਪਸ ਸੱਦ ਲਈਏ ਬਾਬੇ ਪ੍ਰਿਥੀ ਚੰਦ ਜੀ ਨੂੰ ਵਾਪਸ ਨਗਰ ਦੇ ਵਿਚ ਬੁਲਾ ਲਈਏ ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਿਸ਼ਚਾ ਕੀਤਾ ਹੈ
ਨਿਕਟ ਬੁਲਾਵਨ ਕੀਨ ਤਬ ਭਾਈ ਗੁਰਦਾਸ
ਸਤਿਗੁਰੂ ਜੀ ਨੇ ਉਸ ਵਕਤ ਆਪਣੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਭੱਲੇ ਨੂੰ ਆਪਣੇ ਕੋਲ ਸੱਦਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਰਿਸ਼ਤੇ ਚ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਲੱਗਦੇ ਸਨ ਪਰ ਗੁਰੂ ਘਰ ਵਿਚ ਬੜਾ ਸਤਿਕਾਰ ਸੀ ਭਾਈ ਗੁਰਦਾਸ ਜੀ ਦਾ ਬੜੇ ਮਹਾਨ ਗੁਰੂ ਘਰ ਦੇ ਸਿੱਖ ਹੋਏ ਨੇ ਜਿੱਥੇ ਸਿੱਖ ਸਨ ਉਥੇ ਬੜੇ ਵਿਦਵਾਨ ਵੀ ਸਨ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਾਰੀਆਂ ਵਿਚਾਰਾਂ ਕਰਕੇ ਕਿ ਪ੍ਰਿਥੀ ਚੰਦ ਨੂੰ ਵਾਪਸ ਬੁਲਾਉਣਾ ਚਾਹੀਦਾ ਉਸ ਵਕਤ ਸਤਿਗੁਰਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ
ਸਮਝਾਈ ਸਭ ਬਾਰਤਾ ਬੈਠਾਏ ਸੁਪਾਸ
ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾ ਕੇ ਸਤਿਗੁਰੂ ਜੀ ਨੇ ਸਾਰੀ ਵਾਰਤਾ ਸਮਝਾਈ ਭਾਈ ਗੁਰਦਾਸ ਜੀ ਨਾਲ ਸਾਰੀ ਗੱਲਬਾਤ ਦੀ ਸਾਂਝ ਕੀਤੀ ਸਤਿਗੁਰੂ ਜੀ ਗੁਰੂ ਘਰ ਦੇ ਜਿਤਨੇ ਨੇੜੇ ਦੇ ਮਸਲੇ ਸਨ ਉਹ ਬਾਬਾ ਬੁੱਢਾ ਸਾਹਿਬ ਜੀ ਜਾਂ ਭਾਈ ਗੁਰਦਾਸ ਜੀ ਵਰਗੇ ਨਿਕਟਵਰਤੀ ਸਿੱਖਾਂ ਨਾਲ ਵਿਚਾਰਦੇ ਸੀ ਤੋ ਭਾਈ ਗੁਰਦਾਸ ਜੀ ਦੇ ਨਾਲ ਸਤਿਗੁਰੂ ਜੀ ਨੇ ਸਾਰਾ ਮਸਲਾ ਵਿਚਾਰਿਆ ਸਾਰੀ ਗੱਲ ਭਾਈ ਗੁਰਦਾਸ ਜੀ ਨੂੰ ਸਮਝਾਈ ਹੈ
ਭਰਾਤਾ ਪ੍ਰਿਥੀਆ ਹੇਰੀ ਤੇ ਤੁਮ ਚੱਲ ਜਾਓ
ਮਹਾਰਾਜ ਜੀ ਕਹਿਣ ਲੱਗੇ ਭਾਈ ਗੁਰਦਾਸ ਜੀ ਸਾਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਹੇਹਰੀ ਪਿੰਡ ਦੇ ਵਿਚ ਨੇ ਹੇਹਰੀ ਪਿੰਡ ਦੇ ਵਿਚ ਉਨ੍ਹਾਂ ਨੇ ਉਥੇ ਨਿਵਾਸ ਕੀਤਾ ਹੋਇਆ ਤੇ ਭਾਈ ਗੁਰਦਾਸ ਜੀ ਤੁਸੀਂ ਉਨ੍ਹਾਂ ਦੇ ਕੋਲ ਚੱਲ ਕੇ ਜਾਓ
ਬਚਨ ਕੋ ਸਨ ਮਾਨ ਸੋ ਨਗਰੀ ਨਿਜ ਲਿਆਵੋ।
ਸਨਮਾਨ ਸਹਿਤ ਉਹਨਾਂ ਦੇ ਬਚਨ ਕਰੋ, ਸਨਮਾਨ ਕਰੋ ਉਹਨਾਂ ਦਾ, ਸਤਿਕਾਰ ਸਹਿਤ ਉਹਨਾਂ ਨੂੰ ਜਾ ਕੇ ਭਾਈ ਗੁਰਦਾਸ ਜੀ ਤੁਸੀਂ ਬਚਨ ਕਰਕੇ ਉਹਨਾਂ ਨੂੰ ਵਾਪਸ ਨਗਰ ਵਿਚ ਲੈ ਕੇ ਆਓ। ਬਾਬਾ ਪ੍ਰਿਥੀ ਚੰਦ ਜੀ ਦਾ ਸਨਮਾਨ ਕਰਕੇ ਸਤਿਕਾਰ ਕਰਕੇ ਭਾਈ ਗੁਰਦਾਸ ਜੀ ਤੁਸੀਂ ਉਹਨਾਂ ਨੂੰ ਵਾਪਸ ਆਪਣੀ ਨਗਰੀ ਵਿਚ ਲੈ ਕੇ ਆਓ।
ਆਏ ਉਪਾਇਨ ਅਨਕ ਵਿਦ ਚੰਨ ਵਸਤ ਮਹਾਨਾ।
ਉਹਨਾਂ ਨੂੰ ਜਾ ਕੇ ਆਖਿਆ ਜੇ ਕਿ ਬਾਬਾ ਪ੍ਰਿਥੀ ਚੰਦ ਜੀ ਗੁਰੂ ਘਰ ਦੇ ਵਿਚ ਜਿਤਨਾ ਧਨ ਆਉਂਦਾ ਭੇਟਾਵਾਂ ਆਉਂਦੀਆਂ ਨੇ ਵਸਤੂਆਂ ਆਉਂਦੀਆਂ ਹਨ।
ਸੋ ਸਭ ਤੁਜ ਕੋ ਅਰਪ ਹੈ ਵਰਤੋ ਹਮਸਾਨਾ।
ਸਾਡੇ ਵਾਂਗੂ ਵਰਤੋ, ਅਸੀਂ ਉਹ ਜਿੰਨੀਆਂ ਵਸਤੂਆਂ ਭੇਟਾਵਾਂ ਆਉਂਦੀਆਂ ਨੇ ਤੁਹਾਨੂੰ ਦੇ ਦਿਆ ਕਰਾਂਗੇ। ਤੁਹਾਨੂੰ ਵਸਤੂਆਂ ਭੇਟਾਵਾਂ ਨਾਲ ਮਸਲਾ ਕਿ ਵਸਤੂਆਂ ਭੇਟਾਵਾਂ ਮੇਰੇ ਕੋਲ ਆਉਣੀਆਂ ਚਾਹੀਦੀਆਂ? ਤੇ ਭਾਈ ਗੁਰਦਾਸ ਜੀ ਤੁਸੀਂ ਬਾਬਾ ਪ੍ਰਿਥੀ ਚੰਦ ਨੂੰ ਆਖੋ ਸਾਡੇ ਵੱਲੋਂ ਜਾ ਕੇ ਕਿ ਉਹ ਸਾਡੇ ਵਾਂਗੂ ਬਣਨ, ਸਾਡੇ ਵਾਂਗੂ ਵਿਚਰਨ ਤਾਂ ਸਹੀ, ਗੁਰੂ ਘਰ ਵਿਚ ਜਿੰਨੀਆਂ ਭੇਟਾਵਾਂ ਜਿੰਨੀਆਂ ਵਸਤੂਆਂ ਆਉਂਦੀਆਂ ਨੇ ਉਹ ਸਾਰੀਆਂ ਅਸੀਂ ਉਹਨਾਂ ਨੂੰ ਅਰਪ ਦਿਆਂਗੇ।
ਤਜੋ ਵਿਰੋਧ ਸੁਕ੍ਰੋਧ ਕੋ ਬੜਕਲ ਹਾ ਮੂਲੰਗ।
ਆਖੋ ਕਿ ਆਪਣੇ ਅੰਦਰੋਂ ਵਿਰੋਧ ਛੱਡ ਦੇਣ, ਜਿਹੜਾ ਵੱਡਾ ਭਾਰੀ ਕ੍ਰੋਧ ਉਹਨਾਂ ਨੇ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ। ਹੁਣ ਜਿਹੜਾ ਕ੍ਰੋਧ ਹੈ ਇਹ ਲੜਾਈਆਂ ਦਾ ਝਗੜਿਆਂ ਦਾ ਮੂਲ ਹੁੰਦਾ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਲੜਾਈਆਂ ਦਾ ਕਲਹਿ ਦਾ ਮੂਲ ਜਿਹੜਾ ਹੈ ਉਹ ਕ੍ਰੋਧ ਹੈ। ਬਾਬਾ ਪ੍ਰਿਥੀ ਚੰਦ ਨੂੰ ਆਖੋ ਕਿ ਉਹ ਲੜਾਈਆਂ ਦੇ ਮੂਲ ਕ੍ਰੋਧ ਨੂੰ ਆਪਣੇ ਹਿਰਦੇ ਚੋਂ ਤਿਆਗ ਦੇਣ, ਛੱਡ ਦੇਣ।
ਹਮਨੇ ਰਾਖੇ ਭੇਦ ਕੋ ਨਿਤ ਤਵ ਅਨੁਕੂਲ।
ਉਹਨਾਂ ਨੂੰ ਆਖੋ ਕਿ ਉਹ ਆਪਣੇ ਮਨ ਚੋਂ ਵੈਰ ਵਿਰੋਧ ਛੱਡ ਦੇਣ। ਅਸੀਂ ਵੀ ਆਪਣੇ ਮਨ ਚ ਉਹਨਾਂ ਪ੍ਰਤੀ ਕੋਈ ਭੇਦ ਨਹੀਂ ਰੱਖਦੇ। ਸਾਡਾ ਮਨ ਤਾਂ ਉਹਨਾਂ ਪ੍ਰਤੀ ਸਦਾ ਹੀ ਸਰਲ ਹੈ। ਅਸੀਂ ਤਾਂ ਉਹਨਾਂ ਨੂੰ ਸਦਾ ਆਪਣੇ ਵੱਡੇ ਭਰਾ ਦੀ ਦ੍ਰਿਸ਼ਟੀ ਨਾਲ ਵੇਖਿਆ। ਸਾਡਾ ਹਿਰਦਾ ਸਦਾ ਸਰਲ ਹੈ। ਅਸੀਂ ਆਪਣੇ ਮਨ ਚ ਉਹਨਾਂ ਪ੍ਰਤੀ ਕੋਈ ਭੇਦ ਨਹੀਂ ਰੱਖਾਂਗੇ ਔਰ ਨਿਤ ਉਹਨਾਂ ਦੇ ਅਨੁਕੂਲ ਹੋ ਕੇ ਰਹਾਂਗੇ।
ਹੋਏ ਨਿਸ਼ਕਪਟ ਚਲੀ ਜੀਏ ਮਾਲਕ ਸਭ ਖੇਰੇ।
ਉਹਨਾਂ ਨੂੰ ਆਖੋ ਕਿ ਉਹ ਨਿਸ਼ਕਪਟ ਹੋ ਕੇ ਚੱਲਣ, ਸਾਡੇ ਨਾਲ ਆਪਣੇ ਮਨ ਚ ਕੋਈ ਕਪਟ ਨਾ ਰੱਖਣ, ਕਪਟ ਤੋਂ ਰਹਿਤ ਹੋ ਕੇ ਨਿਸ਼ਕਪਟ ਹੋ ਕੇ ਸਾਡੇ ਨਾਲ ਚੱਲਣ। ਜਿੰਨੀਆਂ ਵਸਤੂਆਂ ਨੇ ਸਾਰੀਆਂ ਵਸਤੂਆਂ ਦੇ ਮਾਲਕ ਹੋਰੀ ਨੇ। ਅਸੀਂ ਇਹ ਥੋੜੀ ਕਹਿੰਦੇ ਆ ਵੀ ਇਹ ਵਸਤੂਆਂ ਇਹ ਪਦਾਰਥ ਸਾਡੇ ਨੇ, ਉਹਨਾਂ ਨੂੰ ਅਸੀਂ ਮਾਲਕ ਬਣਾ ਦਿੰਨੇ ਆ, ਪਰ ਉਹ ਸਾਡੇ ਅਨੁਕੂਲ ਹੋ ਕੇ ਵਰਤਣ, ਸਾਡੇ ਅਨੁਸਾਰ ਹੋ ਕੇ ਚੱਲਣ।
ਚਾਹੋ ਪਲਾ ਸਭ ਹੁਣ ਕੋ ਹਰ ਖੋ ਸੁਖ ਹੀਰੇ।
ਆਖੋ ਕਿ ਉਹ ਸਾਰਿਆਂ ਦਾ ਭਲਾ ਹੀ ਚਾਹਣ, ਕਿਉਂਕਿ ਵੱਡਿਆਂ ਦੀ ਵਡਿਆਈ ਇਸੇ ਵਿਚ ਹੈ ਕਿ ਉਹ ਸਾਰਿਆਂ ਦਾ ਭਲਾ ਸੋਚਣ, ਸਾਰਿਆਂ ਦਾ ਭਲਾ ਕਰਨ। ਉਹਨਾਂ ਨੂੰ ਆਖੋ ਵੀ ਉਹ ਸਾਰਿਆਂ ਦਾ ਭਲਾ ਸੋਚਣ, ਭਲਾ ਕਰਕੇ ਆਪਣੇ ਮਨ ਚ ਖੁਸ਼ ਹੋਣ। ਇਹਦੇ ਨਾਲ ਉਹਨਾਂ ਨੂੰ ਵੀ ਸੁਖ ਮਿਲਣਗੇ, ਸਾਨੂੰ ਵੀ ਸੁਖ ਪ੍ਰਾਪਤ ਹੋਣਗੇ।
ਬਦ ਸਥਾਨ ਅਬ ਹੁਜੀਏ ਔਰ ਸਰਲ ਸੁਭਾਓ।
ਉਹਨਾਂ ਨੂੰ ਆਖੋ ਕਿ ਉਹ ਸਾਡੇ ਵੱਡੇ ਸਥਾਨ ਤੇ ਹੋ ਜਾਣ ਔਰ ਆਪਣੇ ਹਿਰਦੇ ਦਾ ਸੁਭਾਅ ਸਰਲ ਕਰਕੇ ਰੱਖਣ, ਆਪਣੇ ਹਿਰਦੇ ਦੀਆਂ ਬਿਰਤੀਆਂ ਨੂੰ ਸਰਲ ਕਰਕੇ ਰੱਖਣ।
ਅਵਗਨ ਅਲਪਨ ਕੇ ਤਜੋ ਰੱਛੋ ਸਭ ਕਾਓ।
ਉਹਨਾਂ ਨੂੰ ਆਖੋ ਕਿ ਜਿਹੜੇ ਛੋਟਿਆਂ ਦੇ ਅਵਗਣ ਨਹੀਂ ਵੇਖਣੇ ਚਾਹੀਦੇ ਵੱਡਿਆਂ ਨੂੰ, ਉਹ ਵੱਡੇ ਨੇ, ਉਹ ਆਪਣੇ ਅੰਦਰ ਸਰਲ ਸੁਭਾਅ ਰੱਖਣ। ਜੇ ਛੋਟਿਆਂ ਵਿਚ ਕੋਈ ਅਵਗਣ ਹੁੰਦਾ ਵੀ ਹੈ, ਵੇਖ ਵੀ ਲੈਂਦੇ ਨੇ, ਤੇ ਉਹਨਾਂ ਨੂੰ ਆਪਣੇ ਛੋਟਿਆਂ ਦੇ ਅਵਗਣਾਂ ਨੂੰ ਤਜਣਾ ਚਾਹੀਦਾ ਔਰ ਆਪਣੇ ਤੋਂ ਛੋਟਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਸਭ ਆਇਸ ਮੈਂ ਸਭ ਚੱਲੇ ਹਮ ਆਦਿਕ ਜੀਤੇ।
ਅਸੀਂ ਸਾਰੇ ਉਹਨਾਂ ਦੀ ਆਗਿਆ ਚ ਚੱਲਾਂਗੇ ਜਿਵੇਂ ਉਹ ਆਖਣਗੇ, ਪਰ ਉਹ ਉਸ ਤਰ੍ਹਾਂ ਦੇ ਬਣਨ ਤਾਂ ਸਹੀ ਨਾ। ਸਾਡੇ ਵਾਂਗ ਆਪਣੇ ਹਿਰਦੇ ਚ ਸਰਲ ਸੁਭਾਅ ਰੱਖਣ, ਕਪਟ ਦਾ ਤਿਆਗ ਕਰਨ, ਵੈਰ ਵਿਰੋਧ ਛੱਡਣ, ਛਲ ਦੀ ਬਿਰਤੀ ਤਿਆਗਣ, ਝੂਠ ਦਾ ਤਿਆਗ ਕਰਨ, ਫਿਰ ਉਹ ਜੋ ਆਖਣਗੇ ਅਸੀਂ ਉਹਨਾਂ ਦੇ ਅਨੁਸਾਰ ਚੱਲਾਂਗੇ, ਉਹਨਾਂ ਦੇ ਹੁਕਮ ਦੇ ਵਿਚ ਚੱਲਾਂਗੇ।
ਕਲਾ ਕੁਟੰਬ ਕੀ ਭਲੀ ਨੈ ਕੀਜੈ ਚਿਤ ਚੇਤੇ।
ਆਖੋ ਕਿ ਆਪਣੇ ਚੇਤ ਤੇ ਵਿਚਾਰ ਕਰੋ ਕਿ ਪਰਿਵਾਰ ਦਾ ਜਿਹੜਾ ਪਰਿਵਾਰਕ ਝਗੜਾ ਉਹ ਚੰਗਾ ਨਹੀਂ ਹੁੰਦਾ, ਜਿਹੜਾ ਪਰਿਵਾਰਕ ਝਗੜਾ ਹੈ ਉਹ ਚੰਗਾ ਨਹੀਂ ਹੁੰਦਾ। ਪਰਿਵਾਰਕ ਝਗੜਾ ਸਵਰਗ ਵਰਗੇ ਘਰ ਨੂੰ ਵੀ ਨਰਕ ਬਣਾ ਕੇ ਰੱਖ ਦਿੰਦਾ। ਉਹਨਾਂ ਨੂੰ ਆਖੋ ਕਿ ਪਰਿਵਾਰਕ ਝਗੜਾ ਜਿਹੜਾ ਹੈ ਉਹ ਚੰਗਾ ਨਹੀਂ ਹੁੰਦਾ, ਆਪਣੇ ਚਿੱਤ ਚ ਇਸ ਗੱਲ ਦੀ ਵਿਚਾਰ ਕਰਨ।
ਹਾਰੇ ਤੇ ਸੁਕੂਤ ਹੈ ਜੀਤੇ ਦੁੱਖ ਹੋਏ।
ਜਦੋਂ ਪਰਿਵਾਰਕ ਝਗੜਾ ਹੁੰਦਾ ਤੇ ਪਰਿਵਾਰਕ ਝਗੜੇ ਵਿਚ ਆਪ ਹੀ ਹਾਰ ਜੇ ਤੇ ਚੰਗਾ, ਕਿਉਂਕਿ ਪਰਿਵਾਰ ਤਾਂ ਆਪਣਾ ਹੈ ਨਾ। ਪਰਿਵਾਰਕ ਝਗੜੇ ਵਿਚ ਹਾਰਨ ਚ ਸੁੱਖ ਹੈ, تے جتن وچ دکھ ہوندا ہے
اپ جس پسرے سکل میں ٹھک جیون سوئی
پھر نالے انہاں دا ساریاں وچ اپ جس پھیلے گا لوگ انہاں دی نندا کرن گے آکھن گے کہ پرتھی چند دا جیونا ہی پرگ ہے اگے ہی لوگ کہندے ترکارا پاؤندے پرتھی چند نو جے کام تو بعد نہ آیا او واپس نہ آئے پرتھی چند جی تے لوگ انہاں دی نندا کرن گے انہاں دا جیونا ہی پرگ آکھن گے
تو آئس میں سب چلیں ہم آدک جیسے
ہاں جی
کل میں ٹک جیون سوئی ستگر گادی بڑی ہے اس لائق ہو جائے
ہاں انہاں نو آکھو کہ گرو صاحب دی جڑی گدی ہے او بڑی بڑی ہے گرو نانک صاحب دی گدی بڑی اچھی ہے او گدی چاہندا ہے او گھٹو گھٹ اس گدی دے لائق تاں بنے اس گدی دے لائق تاں ہووے ادھکاری تاں بنے لائق تاں اس گدی دے بندا نہیں تے گدی چاہندا ضرور ہے وی مینوں مل جائے مہاراج جی کہندے بھائی گرداس جی تسی پرتھی چند نو جا کے کہو کہ کل یگ دے وچ گدی بڑی بڑی ہے گرو نانک صاحب دی بڑی اچھی پدوی دی گدی ہے اے دے لائق تاں بنے
سکھ سیوک سیانے سمت جے پک سب پوجے
اے او اے دے لائق بنے گا تے سکھ سیوک جڑے نے بڑے سیانے نے سکھ سنگتاں بڑیاں سیانیاں نے او سارے پھر اے دی پوجا کرن گے نو ویکھ کے دی پوجا کرن گے
پن پر لوک وسال سکھ شب گن تے ہووے
پرلوک دے وچ انہاں نو شب گنا کر کے سکھ دی پراپتی ہونی جڑا گا پرلوک ہے نا پرلوک دے وچ انہاں نو شب گنا کر کے سکھ پراپت ہووے گا
دونوں تھل مکی اجلا دکھ کبو نہ جوے
پھر دوہاں تھاواں تے انہاں دا مکھ اجول ہووے گا لوک وچ بھی تے پرلوک وچ بھی نہ ایتھے انہاں نو کوئی دکھ رہے گا نہ اگے پرلوک وچ انہاں نو کوئی دکھ ہوئے گا جے او ساڈے کہے انوسار چلن گرتا گدی دے لائق ہو جان گرو کے سکھ انہاں دی آپے پوجا کرن گے لوک تے پرلوک وچ انہاں دا ستکار ہوئے گا لوک پرلوک وچ انہاں دی پوجا ہوئے گی انہاں نو کوئی دکھ نہیں ہوئے گا
اتیادک سمجھائے کر بھائی گرداس
اتیادک بہت ساریاں گلاں مہاراج جی نے بھائی صاحب بھائی گرداس جی نو سمجھائیاں ہن
بڑے پرات کو آنیے گمنو اب پاس
یہ ساریاں گلاں سمجھا کے مہاراج جی بھائی گرداس جی نو کہہ دے بھائی گرداس جی تسی جاؤ ہہری پنڈ جتھے ساڈے بڑے بھرا بابا پرتھی چند جی رہ رہے نے انہاں کول جا کے انہاں نو منا کے ساریاں گلاں جڑیاں سی کہیاں نے کہہ کے بابا پرتھی چند جی نو منا کے واپس لے کے آؤ
سن کر جگ کر جور کر سب بنا بکھانی
چلو گرو ارجن صاحب جی نے بچن بھائی گرداس جی نو کہے سن کے بھائی صاحب بھائی گرداس جی نے ہاتھ جوڑے ہاتھ جوڑ کے مہاراج گرو ارجن صاحب نو بڑے پیار نال ونمر بھاو نال سنمرتا سہت بینتی کرن لگے
شری گرو جی میں جائے ہو آئس تو مانی
کہن لگے ستگرو سچے پاتشاہ جی میں جان نو تیار ہاں آپ جی دی آگیا مندا آپ جی دا حکم میرے سر بتھے ہے میں آپ جی دی آگیا آپ جی دا حکم او نہیں موڑ سکدا
لکھوں پرنت نہ آئے ہے گن اوگن دھارے
تہاڈا حکم نہیں میں موڑ سکدا میں جاواں گا ضرور پر میں یہ گل ضرور جاندا کہ پرتھی چند نے آنا نہیں کیونکہ وہ بڑا کھوٹا کرمی ہے میں یہ جاندا بھی انہیں میری گل مننی نہیں وہ تو پہلے ہی میرے تو چڑھدا ہے تے مہاراج سچی پاتشاہ میں جا کے کہاں گا ضرور بےنتی بھی کراں گا پر مہاراج میں یہ جاندا ہاں کہ پرتھی چند نے نہیں ہونا کیونکہ وہ بڑا کھوٹا کرمی ہے
بھلا پن ہے سمجھے برا سب سمت بسارے
مہاراج جو اوگن تاری ہے اونوں بھلا کہو تے سگو اپنے بھلے نو بھی برا ہی سمجھدا یہو جا کھوٹا ہے پرتھی چند کہ اونوں بھلا کہو نا تے او برا سمجھدا کیونکہ اونے چنگی مت اپنے اندروں وسار چھڈی ہے سماتو نے اپنے ہردے چو تیاگ دیتی ہے او بڑی پیڑی کھوٹی کمات دا تارنی ہے
ام کہہ کر پگ کمل پر ਨਿਜ ਸੀਸ ਲਗਾਇਓ।
ਇਹਦਾ ਕਹਿ ਕੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਤੇ ਆਪਣਾ ਮੱਥਾ ਰੱਖਿਆ, ਮਹਾਰਾਜ ਜੀ ਦੇ ਚਰਣਾ ਤੇ ਨਮਸਕਾਰ ਕੀਤੀ ਹੈ।
ਪ੍ਰੇਮ ਸਹਿਤ ਬੰਦਤ ਭਇਓ ਚਲ ਬਾਹਰ ਆਇਓ।
ਭਾਈ ਗੁਰਦਾਸ ਜੀ ਨੇ ਬੜੇ ਪਿਆਰ ਨਾਲ ਗੁਰੂ ਅਰਜਨ ਸਾਹਿਬ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕਰਕੇ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਦਰਬਾਰ ਚੋਂ ਚੱਲ ਕੇ ਬਾਹਰ ਆਏ ਨੇ।
ਕਿਤਕ ਦਾਸ ਨਿਜ ਸਾਥ ਲੇ ਮਗ ਕੀਨ ਪਿਆਨਾ।
ਭਾਈ ਗੁਰਦਾਸ ਜੀ ਨੇ ਕੁਝ ਕ ਸੇਵਾਦਾਰ ਆਪਣੇ ਨਾਲ ਲੈ ਲਏ ਤੇ ਉਹਨਾਂ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਹੇਹਰੀ ਪਿੰਡ ਜਿੱਥੇ ਪ੍ਰਿਥੀ ਚੰਦ ਦਾ ਰਹਿ ਰਿਹਾ ਸੀ, ਹੇਹਰੀ ਪਿੰਡ ਨੂੰ ਭਾਈ ਗੁਰਦਾਸ ਜੀ ਨੇ ਚਾਲੇ ਪਾਏ ਨੇ।
ਕਿਤਕ ਦੇਰ ਮੈਂ ਗਏ ਚੱਲ ਹੇਹਰ ਜਿਸ ਥਾਨਾ।
ਕੁਝ ਸਮੇਂ ਚ ਪੈਂਡਾ ਤੈ ਕਰਕੇ ਭਾਈ ਗੁਰਦਾਸ ਜੀ ਹੇਹਰ ਪਿੰਡ ਆ ਪਹੁੰਚੇ ਹਨ।
ਡੇਰਾ ਕਿਨਸ ਗ੍ਰਾਮ ਮੈਂ ਇਸ ਨਿਸ ਵਿਸਰਾਮਾ।
ਭਾਈ ਗੁਰਦਾਸ ਜੀ ਸ਼ਾਮ ਦੇ ਸਮੇਂ ਹੇਹਰ ਪਿੰਡ ਪਹੁੰਚੇ ਸੀ ਤੇ ਰਾਤ ਸਮਝ ਕੇ ਭਾਈ ਸਾਹਿਬ ਜੀ ਨੇ ਉਥੇ ਪਿੰਡ ਵਿਚ ਡੇਰਾ ਕੀਤਾ, ਵਿਸ਼ਰਾਮ ਕੀਤਾ, ਰਾਤ ਪਿੰਡ ਦੇ ਵਿਚ ਬਤੀਤ ਕੀਤੀ ਹੈ।
ਅਗਲੇ ਦਿਨ ਇਸ਼ਨਾਨ ਕਰ ਘਰ ਪਹਿਰੇ ਹਜਾਮਾ।
ਭਾਈ ਗੁਰਦਾਸ ਜੀ ਅਗਲੇ ਦਿਨ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕਰਕੇ ਆਪਣੀ ਨਿਤਨੇਮ ਸਾਧਨਾ ਕਰਕੇ ਬੜੇ ਸੋਹਣੇ ਵਸਤਰ ਆਪਣੇ ਸਰੀਰ ਤੇ ਧਾਰਨ ਕੀਤੇ।
ਗਮਨਿਓ ਪ੍ਰਿਥੀਏ ਨਿਕਟ ਤਬ ਕਰ ਬੰਧਨ ਬੈਸਾ।
ਭਾਈ ਗੁਰਦਾਸ ਜੀ ਉਸ ਵਕਤ ਬਾਬੇ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਪ੍ਰਿਥੀ ਚੰਦ ਜਿੱਥੇ ਮੰਦਰ ਬਣਾਈ ਬੈਠਾ ਸੀ, ਹਰਿਮੰਦਰ ਵੀ ਬਣਾਈ ਬੈਠਾ ਸੀ ਆਪਣਾ ਮੰਦਰ ਰੀਸ ਕਰਕੇ, ਉਥੇ ਬਾਬੇ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਭਾਈ ਗੁਰਦਾਸ ਜੀ ਪਹੁੰਚੇ ਹਨ।
ਕਯੋ ਬਿਰਤੰਤ ਸਭੀ ਗੁਰ ਕੋ ਮਤ ਜੈਸਾ।
ਜਾ ਕੇ ਭਾਈ ਗੁਰਦਾਸ ਜੀ ਨੇ ਹੱਥ ਜੋੜੇ ਪ੍ਰਿਥੀ ਚੰਦ ਨੂੰ, ਹਾਲਾਂਕਿ ਪ੍ਰਿਥੀ ਚੰਦ ਨੂੰ ਚਾਹੀਦਾ ਸੀ ਉਹ ਵੀ ਉੱਠ ਕੇ ਮੱਥਾ ਟੇਕਦਾ। ਭਾਈ ਗੁਰਦਾਸ ਜੀ ਰਿਸ਼ਤੇ ਚ ਮਾਮਾ ਜੀ ਲੱਗਦੇ ਸਨ, ਪਰ ਪ੍ਰਿਥੀਆ ਹੰਕਾਰੀ ਹੈ, ਹੋਮੈ ਦਾ ਪੁੰਜ ਬੈਠਾ ਰਿਹਾ। ਭਾਈ ਗੁਰਦਾਸ ਜੀ ਬੈਠੇ ਬੜੇ ਪਿਆਰ ਨਾਲ ਹੱਥ ਜੋੜ ਕੇ ਮੱਥਾ ਟੇਕਿਆ ਔਰ ਸਾਰਾ ਬਿਰਤੰਤ ਬੇਨਤੀ ਸਹਿਤ ਜਿਹੜਾ ਗੁਰੂ ਸਾਹਿਬ ਜੀ ਨੇ ਕਿਹਾ ਸੀ, ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹੇ ਸਨ, ਉਹ ਸਾਰੇ ਬਚਨ ਭਾਈ ਗੁਰਦਾਸ ਜੀ ਬਾਬਾ ਪ੍ਰਿਥੀ ਚੰਦ ਜੀ ਨੂੰ ਕਹਿਣ ਲੱਗੇ।
ਰਾਮਦਾਸ ਸ੍ਰੀ ਸਤਿਗੁਰੂ ਸ਼ੁਭ ਗੁਣ ਸਭ ਧਾਮੋ।
ਸਾਰਾ ਮਤ ਗੁਰੂ ਅਰਜਨ ਸਾਹਿਬ ਦਾ ਪ੍ਰਿਥੀ ਚੰਦ ਨੂੰ ਸੁਣਾਇਆ, ਨਾਲ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਬਾਬਾ ਪ੍ਰਿਥੀ ਚੰਦ ਜੀ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਡੇ ਸਤਿਗੁਰੂ, ਸ਼ੁਭ ਗੁਣਾਂ ਦੇ ਸਾਰੇ ਸ਼ੁਭ ਗੁਣਾਂ ਦੇ ਧਾਮ ਘਰ ਹਨ।
ਜਗਤ ਆਨ ਜਿਨ ਮਾਨਈ ਸਮਤਾ ਸ਼੍ਰੀ ਰਾਮੋ।
ਸਾਰਾ ਜੱਗ ਆ ਕੇ ਉਹਨਾਂ ਦੀ ਪੂਜਾ ਕਰਦਾ ਹੈ, ਇੰਨੇ ਵੱਡੇ ਨੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ, ਸ਼ੁਭ ਗੁਣਾਂ ਦੇ ਘਰ ਨੇ ਕਿ ਸਾਰਾ ਸੰਸਾਰ, ਸਾਰੇ ਸੰਸਾਰ ਦੀ ਲੋਕਾਈ ਉਹਨਾਂ ਦੇ ਚਰਣਾਂ ਵਿਚ ਆ ਕੇ ਉਹਨਾਂ ਦੀ ਪੂਜਾ ਕਰਦੀ ਰਹੀ ਹੈ।
ਜੀਠੋ ਤਿਨਕੇ ਪੁੱਤਰ ਤੁਮ ਉਜਲ ਕੁਲ ਕੇਰੇ।
ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਉਜਵਲ ਕੁਲ ਦੇ ਵਿਚ ਤੁਸੀਂ ਜਨਮ ਲਿਆ ਤੇ ਉਹਨਾਂ ਦੇ ਤੁਸੀਂ ਜੇਠੇ ਵੱਡੇ ਪੁੱਤਰ ਹੋ। ਜੇਠੋ ਕਹਿੰਦੇ ਨੇ ਵੱਡੇ ਨੂੰ। ਬਾਬਾ ਪ੍ਰਿਥੀ ਚੰਦ ਜੀ, ਤੁਸੀਂ ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਪੁੱਤਰ ਹੋ, ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਚ ਸਾਰੀ ਦੁਨੀਆਂ ਝੁਕਦੀ ਰਹੀ ਹੈ, ਉਹਨਾਂ ਦੇ ਤੁਸੀਂ ਵੱਡੇ ਪੁੱਤਰ ਹੋ। ਏਡੀ ਉਜਵਲ ਕੁਲ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ।
ਗਾਦੀ ਸ਼੍ਰੀ ਨਾਨਕ ਗੁਰੂ ਸਮਦੁਤੀ ਨਾਇਰੇ।
ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ ਗੁਰੂ ਰਾਮਦਾਸ ਸਾਹਿਬ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਸਮਾਨ ਬਰਾਬਰ ਇਸ ਸੰਸਾਰ ਦੇ ਵਿਚ ਕੋਈ ਦੂਜੀ ਗੱਦੀ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਦੇਵ ਦੇ ਬਰਾਬਰ ਇਹ ਸੰਸਾਰ ਵਿਚ ਹੋਰ ਕੋਈ ਨਹੀਂ ਹੈ।
ਮਹਾਂਪੁਰਖ ਸਤਿਗੁਰ ਅਮਰ ਅਜ਼ਮਤ ਕੇ ਪੂਰੇ।
ਮਹਾਂਪੁਰਖ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੀਸਰੇ ਗੁਰਦੇਵ, ਜਿਹੜੇ ਅਜਬਤਾਂ ਵਿਚ, ਕਰਾਮਾਤਾਂ ਵਿਚ, ਸ਼ਕਤੀਆਂ ਵਿਚ ਪੂਰਨ ਹਨ।
ਆਨੰਦ ਸੰਸਰ ਜਿਨੂੰ ਕੇ ਗਿਆਨੀ ਗੁਣ ਰੂਰੇ।
ਸਤਿਗੁਰੂ ਗੁਰੂ ਅਮਰਦੇਵ ਜੀ, ਜਿਨ੍ਹਾਂ ਦੇ ਸਮਸਰ ਕੋਈ ਦੂਸਰਾ ਗਿਆਨੀ ਨਹੀਂ ਹੈ, ਐਸੇ ਗਿਆਨ ਦੇ ਧਾਰਨੀ ਗੁਰੂ ਅਮਰਦਾਸ ਸਾਹਿਬ ਜੋ ਸੁੰਦਰ ਸਰੂਪ ਨੇ, ਜਿਨ੍ਹਾਂ ਦੇ ਸਮਸਰ ਬਰਾਬਰ ਕੋਈ ਹੋਰ ਨਹੀਂ।
ਸੋ ਤੁਮ ਜਨਨੀ ਕੇ ਪਿਤਾ ਗੁਰਤਾ ਜਿਨ ਦੀਨੀ।
ਉਹ ਤੇਰੀ ਮਾਤਾ ਦੇ ਪਿਤਾ ਸਨ, ਤੇਰੀ ਮਾਤਾ ਭਾਨੀ ਉਹਦੇ ਪਿਤਾ ਸਨ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿੱਡੇ ਵੱਡੇ ਮਾਲਕ ਸਨ, ਕਿੱਡੇ ਵੱਡੇ ਗਿਆਨੀ ਸਨ। ਉਨ੍ਹਾਂ ਨੇ ਤੁਹਾਡੇ ਪਿਤਾ ਜੀ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਪਵਿੱਤਰ ਪਾਵਨ ਗੱਦੀ ਹੈ ਉਹ ਤੁਹਾਡੇ ਪਿਤਾ ਨੂੰ ਦਿੱਤੀ ਹੈ।
ਨਾਨਕ ਦਾਦਕ ਦੋ ਕੁਲ ਉਜਲ ਜਗ ਚੀਨੀ।
ਨਾਨਕਿਆਂ ਦੀਆਂ ਔਰ ਦਾਦਕਿਆਂ ਦੀਆਂ ਦੋਵੇਂ ਕੁੱਲਾਂ ਤੁਹਾਡੀਆਂ ਉਜਵਲ ਨੇ। ਨਾਨਕਿਆਂ ਦੀ ਕੁੱਲ ਚ ਗੁਰੂ ਅਮਰਦਾਸ ਸਾਹਿਬ ਨੇ, ਦਾਦਕਿਆਂ ਦੀ ਕੁੱਲ ਚ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਤੁਹਾਡੀ ਨਾਨਕਿਆਂ ਦੀ ਔਰ ਦਾਦਕਿਆਂ ਦੀਆਂ ਜਿਹੜੀਆਂ ਦੋਵੇਂ ਕੁੱਲਾਂ ਨੇ ਉਹ ਦੋਵੇਂ ਉਜਵਲ ਨੇ, ਭੱਲੇ ਤੇ ਸੋਢੀਆਂ ਦੀਆਂ ਕੁੱਲਾਂ ਉਜਵਲ ਹਨ।
ਉਚਿਤ ਤਿੰਨੋ ਕੇ ਕਰਮ ਸ਼ੁਭ ਸ਼ੀਅਤ ਤੁਮ ਹੀ ਕੋ।
ਜੀ ਚੰਦ, ਹੁਣ ਤੈਨੂੰ ਇਹ ਚਾਹੀਦਾ ਕਿ ਤੇਰੇ ਦਾਦਿਆਂ ਦੀ ਕੁੱਲ ਵੀ ਉਜਲ, ਤੇਰੇ ਨਾਨਿਆਂ ਦੀ ਕੁੱਲ ਵੀ ਏਡੀ ਉਜਲ, ਤੇ ਤੈਨੂੰ ਇਹ ਚਾਹੀਦਾ ਵੀ ਉਹਨਾਂ ਕੁੱਲ ਦੇ ਅਨੁਸਾਰ ਹੋ ਕੇ ਤੈਨੂੰ ਚੰਗੇ ਕੰਮ ਕਰਨੇ ਚਾਹੀਦੇ। ਇਹ ਸੋਚ ਕੇ ਵੀ ਸਾਡੀਆਂ ਕੁੱਲਾਂ ਬੜੀਆਂ ਉੱਚੀਆਂ ਨੇ, ਸਾਡੀ ਕੁੱਲ ਨੂੰ ਕੋਈ ਇਹ ਨਾ ਆਖੇ ਕਿ ਇਸ ਕੁੱਲ ਚ ਜੰਮਿਆ ਬੰਦਾ ਮਾੜਾ ਹੈ। ਤੈਨੂੰ ਆਪਣੀਆਂ ਕੁੱਲਾਂ ਦਾ ਸਤਿਕਾਰ ਉਹ ਬਰਕਰਾਰ ਰੱਖਣਾ ਚਾਹੀਦਾ, ਤੈਨੂੰ ਸ਼ੁਭ ਕਰਮ ਕਰਨੇ ਚਾਹੀਦੇ ਨੇ।
ਜਿਨ ਕੋ ਜਗਤ ਸਰਾਏ ਹੀ ਅਸ ਕਰੀ ਹੈ ਨੀਕੇ।
ਜਿਹੜੇ ਕਰਮਾਂ ਨੂੰ ਵੇਖ ਕੇ ਸਾਰਾ ਜਗਤ ਸਲਾਵੇ, ਇਹੋ ਜਿਹੇ ਕਰਮ ਤੈਨੂੰ ਕਰਨੇ ਚਾਹੀਦੇ ਨੇ, ਚੰਗੇ ਕੰਮ ਕਰਨੇ ਚਾਹੀਦੇ ਨੇ।
ਸੋਢ ਵੰਸ ਮੈਂ ਜਨਮ ਹੈ ਛਤਰੀ ਬਦ ਬਾਹੋ।
ਸੋਢੀਆਂ ਦੀ ਕੁੱਲ ਵਿਚ ਤੇਰਾ ਜਨਮ ਹੋਇਆ, ਜਿਹੜਾ ਛਤਰੀਆਂ ਦੀ ਕੁੱਲ ਹੈ ਤੇ ਬੜੇ ਸੂਰਮਿਆਂ ਦੀ ਕੁੱਲ ਹੈ ਸੋਢੀਆਂ ਦੀ।
ਤੁਰਕਨ ਆਗੈ ਬੇਨਤੀ ਹੱਥ ਹੋਏ ਉਤਸ਼ਾਹੋ।
ਬਾਬਾ ਪ੍ਰਿਥਵੀ ਚੰਦ, ਤੂੰ ਸੋਢੀਆਂ ਦੀ ਕੁੱਲ ਚ ਜੰਮਿਆ ਹੋਇਆ, ਛਤਰੀ ਹੋਵੇ, ਛਤਰੀ ਦਾ ਪੁੱਤਰ ਹੋਵੇ, ਤੇ ਤੁਰਕਾਂ ਦੇ ਅੱਗੇ ਜਾ ਕੇ ਹੱਥ ਜੋੜ ਕੇ ਜੀਜੜੀਆਂ ਕੱਢੇ, ਕੰਮ ਤੈਨੂੰ ਸੋਭਦਾ ਨਹੀਂ। ਤੁਰਕਾਂ ਦੇ ਅੱਗੇ ਜਾ ਕੇ ਹੱਥ ਜੋੜ ਕੇ ਤੂੰ ਉਹਨਾਂ ਅੱਗੇ ਬੇਨਤੀਆਂ ਕਰੇ, ਇਹਦੇ ਨਾਲ ਤੇਰਾ ਉਤਸ਼ਾਹ ਹੱਥ ਹੁੰਦਾ, ਸੋਢੀਆਂ ਦੀ ਕੁੱਲ ਤੇ ਵੀ ਕਲੰਕ ਲੱਗਦਾ।
ਯਾਂ ਤੇ ਸ਼੍ਰੀ ਅਰਜਨ ਗੁਰੂ ਬਹੁ ਕਰਸ ਨਮਾਨਾ।
ਮੇਰੇ ਇਸ ਭੈੜੇ ਖੋਟੇ ਕਰਮ ਨੂੰ ਵੇਖ ਕੇ ਮੈਨੂੰ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਵਿਚਾਰ ਕਰਕੇ ਤੇਰਾ ਬੜਾ ਭਾਰੀ ਸਨਮਾਨ ਕਰਦਿਆਂ, ਤੇਰਾ ਬੜਾ ਭਾਰੀ ਸਤਿਕਾਰ ਕਰਦਿਆਂ ਮੈਨੂੰ ਭੇਜਿਆ ਹੈ।
ਕਰਿਓ ਹਕਾਰਨ ਆਪ ਕੋ ਬਸੀਐ ਨਿਜ ਥਾਨਾ।
ਗੁਰੂ ਅਰਜਨ ਸਾਹਿਬ ਨੇ ਤੁਹਾਡਾ ਵੱਡਾ ਸਨਮਾਨ ਤੇ ਸਤਿਕਾਰ ਕਰਦਿਆਂ ਤੁਹਾਨੂੰ ਵਾਪਸ ਬੁਲਾਇਆ ਕਿ ਤੁਸੀਂ ਵਾਪਸ ਅੰਮ੍ਰਿਤਸਰ ਸਾਹਿਬ ਆਓ ਔਰ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਆਪਣਾ ਨਿਵਾਸ ਕਰੋ। ਹਾਂਜੀ,
ਗੁਰ ਕੀ ਕਹਿਵਤ ਸਕਲੀ ਗੁਰਦਾਸ ਸੁਨਾਈ।
ਜੋ ਜੋ ਕੁਝ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਉਹ ਸਾਰੀਆਂ ਗੱਲਾਂ ਭਾਈ ਗੁਰਦਾਸ ਨੇ ਬਾਬੇ ਪ੍ਰਿਥਵੀ ਚੰਦ ਨੂੰ ਸੁਣਾ ਦਿੱਤੀਆਂ।
ਬੀਤੀ ਗਈ ਸੋ ਜਾਣ ਦਿਓ ਸੁਲਤਾ ਅਗਵਾਈ।
ਨਾਲੇ ਵੀ ਆਖਿਆ ਬਾਬਾ ਪ੍ਰਿਥਵੀ ਚੰਦ ਜੀ, ਜੋ ਪਹਿਲਾਂ ਬੀਤ ਗਿਆ ਸੋ ਬੀਤ ਗਿਆ, ਹੁਣ ਅੱਗੇ ਤੋਂ ਆਪਣਾ ਮਨ ਸਰਲ ਕਰ ਲੋ, ਅੱਗੇ ਤੋਂ ਤੁਸੀਂ ਆਪਣੇ ਮਨ ਨੂੰ ਸ਼ੁੱਧ ਕਰ ਲੋ, ਜੋ ਪਹਿਲਾਂ ਖੋਟਾ ਕੰਮ ਕਰ ਲਿਆ ਸੋ ਹੋ ਗਿਆ।
ਮਿਲੋ ਸਕਲ ਨਿਜ ਸਦਨ ਮੈਂ ਕਰ ਲਈ ਜੈ ਮੇਲਾ।
ਔਰ ਤੁਸੀਂ ਹੁਣ ਤਿਆਰੀ ਕਰੋ, ਆਪਣੇ ਘਰ ਚੱਲ ਕੇ ਮਿਲੋ, ਆਪਣੇ ਪਰਿਵਾਰ ਦੇ ਨਾਲ ਜਾ ਕੇ ਮੇਲਾ ਕਰੋ।
ਅਨ ਪਰੈ ਬਿਪਤਾ ਬੋਤ ਫਿਰ ਫੁੱਟੈ ਅਕੇਲਾ।
ਜੇ ਇਕੱਲੇ ਰਹੋਗੇ ਤੇ ਤੁਹਾਡੇ ਤੇ ਬੜੀਆਂ ਬਿਪਤਾਵਾਂ ਪੈਣਗੀਆਂ, ਫੁੱਟ ਕੇ ਗੁਰੂ ਘਰ ਨਾਲੋਂ ਵਿਛੜ ਕੇ ਜਦੋਂ ਵੱਖਰੇ ਰਹੋਗੇ ਤੇ ਤੁਹਾਡੇ ਤੇ ਬੜੀ ਭਾਰੀ ਬਿਪਤਾ ਆਵੇਗੀ।
ਲਿਓ ਦਰਦ ਸਭ ਵਸਤ ਕੋ ਮਾਲਕ ਤੁਮ ਹੋਵੇ।
ਤੁਸੀਂ ਅਧਿਕਾਰੀ ਬਣੋ ਗੁਰੂ ਘਰ ਦੀ ਵਸਤੂਆਂ ਦੇ, ਜਿੰਨੀਆਂ ਵਸਤੂਆਂ ਭੇਟਾਵਾਂ ਆਉਂਦੀਆਂ ਨੇ ਉਹਦੇ ਮਾਲਕ ਤੁਸੀਂ ਆਪ ਚੱਲ ਕੇ ਬਣੋ।
ਆਪਣੇ ਘਰ ਤੋਂ ਦੀਜੀਏ ਹਮ ਨੰਬਰ ਖਰੋਰੇ।
ਤੁਸੀਂ ਆਪ ਚੱਲ ਕੇ ਆਪਣੇ ਹੱਥਾਂ ਨਾਲ ਦਾਨ ਕਰੋ, ਅਸੀਂ ਸਾਰੇ ਤੁਹਾਡੇ ਅੱਗੇ ਹੱਥ ਜੋੜ ਕੇ ਨਿਮਰਤਾ ਸਹਿਤ ਖਲੋਵਾਂਗੇ।
ਜਬ ਸਭ ਕਹਿ ਗੁਰਦਾਸ ਜੀ ਗਾਥਾ ਸਮਝਾਈ।
ਭਾਈ ਗੁਰਦਾਸ ਜੀ ਨੇ ਸਾਰੀ ਗਾਥਾ ਬਾਬੇ ਪ੍ਰਿਥੀ ਚੰਦ ਨੂੰ ਕਹਿ ਕੇ ਸਮਝਾਈ।
ਸੰਤ ਕੁਪਿਓ ਪ੍ਰਿਥੀਆ ਅਧਿਕ ਜੁਗ ਪਹੁੰਚ ਡਾਰੀ।
ਸੁਣ ਕੇ ਪ੍ਰਿਥੀਆ ਬੜਾ ਗੁੱਸੇ ਵਿਚ ਅੱਗਦਾ ਭੰਬੂੜਾ ਹੋਇਆ, ਆਪਣੀਆਂ ਦੋਵੇਂ ਭੌਹਾਂ ਉੱਪਰ ਨੂੰ ਗੁੱਸੇ ਨਾਲ ਟੇਢੀਆਂ ਕਰਕੇ ਚੜਾਉਂਦਾ ਹੋਇਆ।
ਲਾਲ ਅੱਖ ਦਿਖ ਰਾਵ ਤੋਂ ਉੱਠਣ ਪਰ ਕਾਵੈ।
ਲਾਲ ਕਰਕੇ ਵਿਖਾਉਂਦਾ ਬਾਬੇ ਭਾਈ ਗੁਰਦਾਸ ਜੀ ਨੂੰ, اور اپنے بلاں نو پھڑکاؤں دا گسے نال وٹ دا دندیاں نال
بول نہ آورت کرود میں بہت سواس چڑاوے
چیچیاں وٹ دا پرتھی چند گسا اتنا چارہ چڑیا بھی منہ تو بول بھی نہیں ہو رہا اتنا زیادہ گسا چڑیا پرتھی کولوں منہ تو بول بھی نہیں ہو رہا
لگیو نکا چنگار بو کہ باق کٹھورا
اتے سا لیندا گسے نال نکھاں پھڑکاؤں دا گسے وچ آ کے آخر کار پھر گسے وچ آ کے بہت بھاری وڈیاں پیڑیاں گالاں جڑیاں گرتا دے مہاراج جی دے خلاف سن ایہو جے اپ شبد اپمان جنک بولن لگا
کہ باق کٹھورا
کٹھور باق بولیا
پورب کپٹ مثال کر اپمان سمیرا
کٹھور بولدا ہویا پرتھیا بولیا کہندا پہلا کپٹ کر کے میرا ایڈا اپمان کیتا ہے پہلا کپٹ کیتا گرو ارجن صاحب نے کپٹ کر کے میرا بڑا بڑا بھاری اپمان کیتا ہے انادر کیتا ہے
تم تو جھوٹ لگائے کہ نندا بدتا ہے
میرے جھوٹیاں تومتاں لائیاں تے جھوٹیاں تومتاں لا کے میری بھاری نندا کیتی ہے میری وڈی بھاری نندا سارے پنڈ دے وچ شہر وچ علاقے وچ میری نندا کروائی ہے
سب لوگن کے پاس تھے بوگار دیوائے
سارے لوکاں کولو جتھے نندا کرائی ہے اوتھے لوکاں کولو مینوں گالاں وی کڑائیاں جڑے بندے میرے اگے اکھاں نہیں سی چکدے او بندے مینوں گالاں کڈ کڈ کے گئے ہن
ابے مناون کو سب پت چھل اور اٹھاوا
تانوں بھیج دتا میرے کول مینوں مناون واسطے اے دوجا چھل ہے انہاں دا کہ دوجا کپٹ پہلا کپٹ کر کے پنڈوں کڈیا مینو شہر چو کڈیا تے ہن دوجا چھل کپٹ کر کے مینو تہانوں میرے کول مناون واسطے بھیج دتا ہے
پرتھم نکاح سی او پوری تے اتشاہ بداوا
پہلا مینو نگر چو کڈ دتا تے بڑا اتشاہ سی انہاں دے اندر بڑے خوش ہوئے سی بھی چنگا ہویا پرتھیا ٹر گیا پنڈ شہر چھڈ کے
اب لو تم کو نہ لگی بایو کچھ تاتی
ہن تہانوں مناون بھیج دتا ہے حالے تک تا بھائی گرداس جی گرو ارجن صاحب نو تے تہانوں کوئی تتی وا نہیں لگی حالے تک تا کوئی تہانوں تتی ہوا تک نہیں لگی
گرب چ بیٹھیو سدن میں کرسی تل چھاتی
بڑے ہنکار نال گرو ارجن صاحب اپنے گھر وچ ٹھنڈی چھاتی کر کے بیٹھے ہوئے نے انہاں اندر ہومے ہنکار ہے
پرتھی انادر پرتھیا سلیا مل رتھی جے
کہن لگا حالے تک نہیں کچھ بگڑیا میں پرتھی چاندا میں پرتھی چاند دا جڑا انادر کیتا نا گرو ارجن صاحب نے او انادر سی زمین دے سمان پرتھیا پرتھیا نام ہے زمین دا کہندے جڑا پرتھی چاند دا انادر کیتا او زمین سی تے جڑا میں سلی خان نو آ کے ملیا سلی خان نو ملنا اس زمین چ بیجیا ہویا بیج ہے
لگے اس تال پرتاپ پا اے سینچن کیجے
جڑا ایتھے میں سروور لوایا اے سروور اس سلی خان روپی بیجے ہوئے بیج نو پانی لان واسطے ہے
دلی کو جب گم نو ہے سروور اگوے
میں اتھوں دلی نو جاواں گا ادوں یہ بیج اگے گا پھر درخت دا روپ دھارن کرے گا
جہانگیر سو میل مم اچے بد جائے
جدو بادشاہ جہانگیر نو جا کے ملا گا ادوں یہ درخت بڑا اچا ہو جائے گا بڑا بد جائے گا
جب میں کروں پکار تس کشمن جت پھولے
جدو میں بادشاہ کو پکار کراں گا ادو پھر اس درخت نو پھول لگن گے ادو ادھر پھول کھڑن گے
رسے شار بدر گند ہوئے مام پنکی سو چولے
میری فریاد سن کے جدو جہانگیر گسے چائے گا ادو پھر ان فلاں دے وچوں سگندھی نکلے گی ادھے وچوں گند نکلے گی میرے پکھ وچوں گل کرے گا تے درخت چولے گا
ارجن کو منگوائے گا پھل لگے پارو
جدو میں گرو ارجن صاحب نو پھڑ کے منگواواں گا ادو پھر اس درخت نو پھل لگے گا النکار بند رہا کہنا میں درخت بیگ دیتا ایک جدو گرو ارجن صاحب نو پھڑ کے منگاواں گا ادو اس درخت نو پھل لگے گا
میں گرتا تبلے ہوں اے پاکے چارو
جدو میں گرتا گدی پراپت کر لواں گا ਉਦੋਂ ਇਹ ਦਰਖਤ ਜਿਹਦੇ ਫਲ ਜਿਹੜੇ ਨੇ ਫਿਰ ਚੰਗੀ ਤਰ੍ਹਾਂ ਪੱਕ ਜਾਣਗੇ।
ਕਿਉਂ ਦਿਸ਼ਕੀ ਸੰਗਤ ਮਾਂ ਅਰਪੈ ਧਨ ਆਏ,
ਚਾਰਾਂ ਪਾਸਿਆਂ ਤੋਂ ਸੰਗਤਾਂ ਆ ਕੇ ਮੈਨੂੰ ਪੈਸਾ ਅਰਪਣ ਗਈਆਂ।
ਪਸਰੈ ਜਸ ਸਭ ਜਗਤ ਮੈਂ ਹੋਏ ਵੱਡੇ ਵਡਿਆਈ,
ਸਾਰੇ ਸੰਸਾਰ ਚ ਮੇਰਾ ਸੁਜਸ ਪਸਰੇਗਾ, ਮੇਰੀ ਬੜੀ ਵੱਡੀ ਵਡਿਆਈ ਹੋਵੇਗੀ।
ਇਹ ਫਲ ਲੈ ਬੇ ਹਿਤ ਮੈਂ ਕਰ ਰਿਹਾ ਉਪਾਉ,
ਆ ਜਿਹੜਾ ਫਲ ਹੈ ਨਾ ਇਹ ਫਲ ਲੈਣ ਵਾਸਤੇ ਮੈਂ ਇਹ ਸਾਰੇ ਉਪਾਅ ਕਰ ਰਿਹਾ, ਮੈਂ ਇਹ ਸਾਰੇ ਉਦਮ ਕਰ ਰਿਹਾ।
ਤਬ ਜਾਣੋਗੇ ਤੁਮ ਹਿਰਦੈ ਜਬ ਮੈਂ ਕਰ ਪਾਉ,
ਫਿਰ ਤੁਹਾਨੂੰ ਪਤਾ ਲੱਗੇਗਾ ਜਦੋਂ ਇਹ ਫਲ ਮੇਰੇ ਹੱਥਾਂ ਵਿਚ ਆਵੇਗਾ।
ਅਬ ਤੋਈ ਲਾਗਿਓ ਡਰਨ ਸੰਗ ਮਿਲਿਓ ਨਸ਼ਾਓ,
ਅਰਜਨ ਸਾਹਿਬ ਉਡਾਈ ਡਰਨ ਲੱਗ ਪਏ ਨੇ, ਹਾਲੇ ਤੱਕ ਤਾਂ ਮੈਂ ਬਾਦਸ਼ਾਹ ਨੂੰ ਮਿਲਿਆ ਹੀ ਨਹੀਂ, ਹਾਲੇ ਤੱਕ ਤਾਂ ਬੀਜ ਹੀ ਬੀਜਿਆ ਸੁਲੀ ਖਾਨ ਨੂੰ ਮਿਲਿਆ, ਹਾਲੇ ਦਰਖਤ ਉੱਗਣਾ ਫਿਰ ਇਹਨੂੰ ਫਲ ਲੱਗਣੇ ਨੇ, ਫੁੱਲ ਲੱਗਣੇ ਨੇ, ਫਿਰ ਉਹ ਫਲ ਪੱਕਣਾ, ਹਾਲੇ ਤੱਕ ਤਾਂ ਮੈਂ ਮਿਲਿਆ ਨੀ ਬਾਦਸ਼ਾਹ ਨੂੰ, ਤੇ ਗੁਰੂ ਪਹਿਲਾਂ ਹੀ ਡਰਨ ਲੱਗ ਪਏ ਨੇ।
ਮਿਟੈ ਬਾਤ ਮੈਂ ਗੁਰੂ ਰੋ ਯਾ ਤੇ ਅਟ ਪਾਓ,
ਤੇ ਉਹਨਾਂ ਨੇ ਸਾਰੀ ਗੱਲ ਮਿਟਾਉਣ ਵਾਸਤੇ ਵੀ ਮੈਂ ਗੁਰੂ ਬਣਿਆ ਰਵਾਂ, ਇਸ ਕਰਕੇ ਛਲ ਕਰਕੇ ਤੁਹਾਨੂੰ ਮੇਰੇ ਕੋਲ ਭੇਜ ਦਿੱਤਾ ਮਨਾਉਣ ਲਾ ਵਾਸਤੇ।
ਇਹ ਨਹੀਂ ਕੁਛ ਲੇਵੋ ਛਲ ਤੁਮਨੇ ਛਾਨਾ,
ਜਿਹੜਾ ਤੁਸੀਂ ਛਲ ਕੀਤਾ ਨਾ ਏਦਾਂ ਨੀ ਮੈਂ ਕੁਝ ਲੈਣ ਵਾਲਾ, ਹੁਣ ਤਾਂ ਮੈਂ ਬਾਦਸ਼ਾਹ ਕੋਲ ਜਾ ਕੇ ਸਭ ਕੁਝ ਲਵਾਂਗਾ।
ਸੰਕਟ ਭੋਗੋ ਗੋ ਬਡੋ ਤਬ ਮੈਂ ਸੁਖ ਮਾਨਾ,
ਜਦੋਂ ਤੁਹਾਨੂੰ ਸੰਕਟ ਭੋਗਣਾ ਪਏਗਾ ਨਾ ਉਦੋਂ ਮੈਨੂੰ ਛਾਤੀ ਨੂੰ ਸੁਖ ਮਿਲੇਗਾ, ਤੁਹਾਨੂੰ ਦੁਖੀ ਹੋਇਆ ਵੇਖ ਕੇ ਮੈਨੂੰ ਸੁਖ ਮਿਲੇਗਾ।
ਬਿਨਾ ਦੀਏ ਤੁਮ ਕਸ਼ਟ ਕੋ ਹੋ ਜਗ ਰਾਜੂ,
ਮੈਂ ਤੁਹਾਨੂੰ ਦਿੱਤੇ ਕਸ਼ਟ, ਤੁਹਾਨੂੰ ਕਸ਼ਟ ਦਿੱਤੇ ਬਿਨਾ ਮੈਂ ਇਸ ਜਗ ਵਿਚ ਰਾਜੀ ਨੀ ਹੋ ਕੇ ਰਹਾਂਗਾ, ਮੈਂ ਰਾਜੀ ਤਾਂ ਹੋਵਾਂਗਾ ਜੇ ਤੁਹਾਨੂੰ ਕਸ਼ਟ ਹੋਵੇਗਾ।
ਹੋਏ ਨਾ ਮੋਹੇ ਪ੍ਰਸੰਨਤਾ ਸੋਨੇ ਕਿਚ ਕਾਜੂ,
ਤੁਹਾਡੇ ਨਾ ਕੰਮਾਂ ਨਾਲ ਹੁਣ ਮੈਨੂੰ ਪ੍ਰਸੰਨਤਾ ਨਹੀਂ ਮਿਲਣ ਵਾਲੀ ਜੋ ਤੁਸੀਂ ਕਰ ਰਹੇ ਹੋ।
ਕੋਟ ਜਤਨ ਤੇ ਕੋਟ ਜਤਨ ਜੋ ਕਰੋਗੇ ਨੈ ਮਿਟੈ ਉਪਾਦਾ,
ਹੁਣ ਇਹ ਜਿਹੜੀ ਲੜਾਈ ਆ ਤੁਹਾਡੇ ਕੀਤੇ ਯਤਨਾਂ ਨਾਲ ਨਹੀਂ ਮਿਟਣ ਵਾਲੀ, ਭਾਵੇਂ ਕਰੋੜਾਂ ਯਤਨ ਕਰ ਲੋ।
ਗੁਰਤਾਲਿਓ ਪ੍ਰੰਤ ਸੁਨ ਦੇ ਅਰਜਨ ਬਾਦਾ,
ਤਾਂ ਗੱਦੀ ਤਾਂ ਮੈਂ ਲਵਾਂਗਾ ਪਰ ਗੁਰੂ ਅਰਜਨ ਸਾਹਿਬ ਨੂੰ ਬੰਨ ਕੇ ਗੱਦੀ ਲਵਾਂਗਾ, ਗੁਰੂ ਅਰਜਨ ਸਾਹਿਬ ਨੂੰ ਕੈਦੀ ਬਣਾ ਕੇ ਗੱਦੀ ਲਵਾਂਗਾ।
ਸੁਣ ਕੇ ਪੁਨ ਗੁਰਦਾਸ ਨੇ ਕਰ ਜੋਰ ਬਖਾਨਾ,
ਭਾਈ ਗੁਰਦਾਸ ਨੇ ਫਿਰ ਹੱਥ ਜੋੜੇ ਤੇ ਕਹਿਣ ਲੱਗੇ,
ਰਾਮਦਾਸ ਗੁਰ ਏਕ ਕੋ ਨੰਦਨ ਮਤਵਾਨਾ,
ਕਹਿਣ ਲੱਗੇ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਇੱਕ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਹੋ,
ਤਿੰਨੋ ਪ੍ਰਾਤਾ ਮਿਲੋ ਅਬ ਸੁਖ ਸਭ ਹੀ ਲੈਰੋ,
ਤੁਸੀਂ ਤਿੰਨੇ ਭਰਾ ਰਲ ਕੇ ਰਵੋ ਤੇ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ।
ਨਹੀਂ ਪਦਾਰਥ ਕੀ ਕਮੀ ਰਲ ਮਿਲ ਕੇ ਖਾਓ,
ਤੁਹਾਡੇ ਘਰ ਚ ਕਿਸੇ ਪਦਾਰਥ ਦੀ ਕਮੀ ਨਹੀਂ, ਤੁਸੀਂ ਰਲ ਮਿਲ ਕੇ ਖਾ ਸਕਦੇ ਹੋ।
ਤਿੰਨੋ ਮੈਂ ਕੇ ਕਸ਼ਟ ਹੋਏ ਸਭ ਹੋ ਦੁਖਾਰੇ,
ਇਹ ਤਿੰਨਾਂ ਵਿੱਚੋਂ ਤੁਹਾਨੂੰ ਕਿਸੇ ਨੂੰ ਕਸ਼ਟ ਹੋਵੇਗਾ ਤੇ ਦੁਖੀ ਤਿੰਨੇ ਹੀ ਹੋਵੋਗੇ ਨਾ, ਆਖਿਰਕਾਰ ਤਿੰਨੇ ਭਰਾ ਹੋ ਤੁਸੀਂ, ਜੇ ਤਿੰਨਾਂ ਚੋਂ ਕਿਸੇ ਨੂੰ ਦੁੱਖ ਹੋਵੇਗਾ ਤੇ ਤਿੰਨੇ ਦੁਖੀ ਹੋਵੋਗੇ।
ਪ੍ਰਾਤ ਪਨੇ ਕੇ ਮੋਹ ਤਬ ਬਿਦਤਾਏ ਤੁਮਾਰੇ,
ਭਰਾ ਪੁਣੇ ਦਾ ਮੋਹ ਤਾਂ ਤੁਹਾਡੇ ਅੰਦਰ ਆਵੇਗਾ ਹੀ ਨਾ, ਜੇ ਤੁਹਾਡੇ ਇੱਕ ਭਰਾ ਨੂੰ ਵੀ ਦੁੱਖ ਲੱਗੇਗਾ ਤੇ ਤੁਹਾਨੂੰ ਵੀ ਦੁੱਖ ਮਨ ਚ ਆਵੇਗਾ, ਕਿਉਂਕਿ ਭਰਾ ਦਾ ਮੋਹ ਤੁਹਾਡੇ ਹਿਰਦੇ ਚ ਜਾਗੇਗਾ।
ਗਿਆਨ ਦਿਓ ਰਿਸ ਪਾਚੀ ਜਿਵੇਂ ਕਿਸ ਵਿਦ ਹੋਈ,
ਜੋ ਪਹਿਲਾਂ ਹੋਇਆ ਸੋ ਹੋਇਆ, ਪਿਛਲਾ ਗੁੱਸਾ ਥੁੱਕ ਦਿਓ ਤਿਆਗ ਦਿਓ।
ਕੋ ਜਾਣੇ ਕਿਨ ਬੁਰਾ ਕੀ ਪਰ ਹਰੀਏ ਸੋਈ,
ਹੁਣ ਕੌਣ ਜਾਣੇ ਕਿਹਨੇ ਬੁਰਾ ਕੀਤਾ, ਉਹ ਸਾਰੀਆਂ ਗੱਲਾਂ ਛੱਡੋ ਵੀ ਕਿਹਨੇ ਚੰਗਾ ਕੀਤਾ ਕਿਹਨੇ ਬੁਰਾ ਕੀਤਾ।
ਚਲੋ ਆਪ ਹੋਏ ਸਰਲ ਔਰ ਨਿਜ ਪੂਰੀ ਮਸੀਹ,
ਹੁਣ ਤੁਸੀਂ ਸਰਲ ਚਿੱਤ ਹੋ ਕੇ ਆਪਣੇ ਨਗਰ ਚ ਵਸੋ,
ਮਿਲ ਦਿਓ ਦਰਸ਼ਨ ਸੰਗਤਾਂ ਪੀਤਾ ਗਨ ਲੀਜੇ,
ਚੱਲ ਕੇ ਸੰਗਤਾਂ ਨੂੰ ਮਿਲੋ ਤੇ ਪਿਟਾਵਾਂ ਸੰਗਤਾਂ ਕੋਲੋਂ ਤੁਸੀਂ ਲਵੋ।
ਸ਼੍ਰੀ ਅਰਜਨ ਨਿਤ ਨਮਰ ਹੈ ਛਲ ਝੂਠ ਬੇਨਾ,
ਅਰਜਨ ਸਾਹਿਬ ਤਾਂ ਸਦਾ ਹੀ ਵਿਨਿਮਰ ਨੇ, ਉਹ ਛਲ ਝੂਠ ਫਰੇਬ ਤੋਂ ਰਹਿਤ ਹਨ।
ਦਇਆ ਛਿਮਾ ਜੁਤ ਗਿਆਨ ਨਿਧ ਸਭ ਗੁਣ ਪ੍ਰਵੀਨਾ,
ਦਇਆ ਛਿਮਾ ਗਿਆਨ ਦੇ ਸਹਿਤ ਸਾਰੇ ਸ਼ੁਭ ਗੁਣ ਉਹਨਾਂ ਦੇ ਵਿਚ ਵਸਦੇ ਨੇ।
ਸੁਣ ਜਸ ਕੋ ਪ੍ਰਿਥੀ ਆ ਜਰਿਓ ਬਚ ਊਚ ਬਖਾਨਾ।
ਭਾਈ ਗੁਰਦਾਸ ਨੇ ਗੁਰੂ ਅਰਜਨ ਸਾਹਿਬ ਦਾ ਜਸ ਕੀਤਾ ਤੇ ਸੁਣ ਕੇ ਜੜ ਗਿਆ, ਸੜ ਗਿਆ, ਪ੍ਰਿਥੀਆ ਤੇ ਉੱਚੀ ਉੱਚੀ ਬੋਲਣ ਲੱਗਾ।
ਚਲਿਓ ਜਾਓ, ਬੋਲੋ ਨਹੀਂ, ਮੈਂ ਆਦਰ ਰੱਖਾ।
ਚਲੇ ਜਾਓ ਇੱਥੋਂ ਉੱਠ ਕੇ, ਹੁਣ ਨਾ ਬੋਲਿਓ ਜੇ ਕੁਝ। ਮੈਂ ਤੁਹਾਡਾ ਸਤਿਕਾਰ ਰੱਖਿਆ ਕਿ ਤੁਸੀਂ ਮੇਰੇ ਮਾਮਾ ਜੀ ਲੱਗਦੇ ਹੋ, ਮੈਂ ਤੁਹਾਡਾ ਸਤਿਕਾਰ ਰੱਖਿਆ, ਉੱਠ ਜਾਓ ਇੱਥੋਂ, ਉੱਠ ਕੇ ਚਲੇ ਜਾਓ, ਹਾਲੇ ਤੱਕ ਮੈਂ ਕੁਝ ਨਹੀਂ ਬੋਲਿਆ।
ਨਾ ਤਾਂ ਐਸੀ ਕਰਵਾਏ ਹੋ ਜਰਤੇ ਕੋ ਜਾਓ,
ਨਹੀਂ ਤਾਂ ਮੈਂ ਇਹੋ ਜਿਹੀ ਕਰਵਾਵਾਂਗਾ ਤੁਹਾਡੇ ਨਾਲ ਕਿ ਤੁਹਾਨੂੰ ਸੜਦਿਆਂ ਨੂੰ ਸਾੜਾਂਗਾ।
ਭਰਿਓ ਖੁਟਾਈ ਸੋਤਦਾ ਸ਼ੁਭਸ਼ੀਲ ਉਚਾਰੇ।
ਇਹਨੂੰ ਤੂੰ ਕਹਿਣਾ ਵੀ ਉਹ ਬੜੇ ਸ਼ੁਭਸ਼ੀਲ ਸੁਭਾਅ ਦੇ ਧਾਰਨੀ ਨੇ, ਉਹ ਤਾਂ ਸਦਾ ਖੁਟਾਈ ਨਾਲ ਭਰੇ ਹੋਏ ਨੇ, ਉਹਨਾਂ ਚ ਸਦਾ ਖੋਟਾ ਕਰਮ ਭਰਿਆ ਹੋਇਆ।
ਸ਼ਤਰੂ ਮਾ ਮੇਰੋ ਮੰਨਿਓ ਸੁਤ ਜੁਤ ਕੋ ਮਾਰੋ।
ਉਹ ਮੇਰਾ ਬੜਾ ਵੱਡਾ ਸ਼ਤਰੂ ਹੈ, ਦੁਸ਼ਮਣ ਹੈ, ਮੈਂ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਪੁੱਤਰ ਸਮੇਤ ਉਹਨਾਂ ਨੂੰ ਮਾਰਾਂਗਾ।
ਗੁਰਤਾ ਲੈ ਕੇ ਬੋਰ ਮੈਂ ਪ੍ਰਸੰਨਤਾ ਤਾਰੋ,
ਗੁਰਤਾ ਲੈ ਕੇ ਫਿਰ ਮੈਂ ਪ੍ਰਸੰਨ ਹੋਵਾਂਗਾ।
ਤੋਏ ਕਹੇ ਕਿਆ ਹੋਤਾ ਜਸ ਹੈ ਤਸ ਜਾਨੋ,
ਤੇਰੇ ਕਹਿਣ ਨਾਲ ਕੀ ਹੁੰਦਾ, ਜੋ ਹੈ ਉਹ ਤਾਂ ਹੋ ਕੇ ਰਹੇਗਾ।
ਰਾਤ ਦਿਵਸ ਚਿੰਤਾ ਬਿਕੈ ਹੱਥ ਕਹਿ ਸੁਖ ਠਾਨੋ,
ਰਾਤ ਦਿਨ ਮੈਂ ਚਿੰਤਾ ਵਿੱਚ ਆ, ਉਹਨਾਂ ਨੂੰ ਮਾਰ ਕੇ ਹੀ ਮੇਰੇ ਮਨ ਨੂੰ ਸੁਖ ਮਿਲੇਗਾ।
ਤਬ ਭਾਈ ਗੁਰਦਾਸ ਨੇ ਕਰ ਕ੍ਰੋਧ ਬਖਾਨਿਓ,
ਪ੍ਰਿਥੀਏ ਨੇ ਗੁੱਸੇ ਚ ਆ ਕੇ ਗੱਲਾਂ ਕਰੀਆਂ ਤੇ ਭਾਈ ਗੁਰਦਾਸ ਜੀ ਨੂੰ ਵੀ ਗੁੱਸਾ ਆ ਗਿਆ। ਅੱਗੋਂ ਭਾਈ ਗੁਰਦਾਸ ਜੀ ਵੀ ਫਿਰ ਗੁੱਸੇ ਚ ਆ ਕੇ ਅੱਗੋਂ ਬੋਲੇ ਤੇ ਕਹਿਣ ਲੱਗੇ,
ਸ੍ਰੀ ਅਰਜਨ ਰਵ ਜਗ ਦਿਕਤ ਖਲ ਪੇਚਕ ਨਾ ਜਾਨਿਓ।
ਮਹਾਰਾਜ ਜੀ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਗੁਰੂ ਅਰਜਨ ਸਾਹਿਬ ਤਾਂ ਸੂਰਜ ਦੇ ਸਮਾਨ ਨੇ, ਪਰ ਪ੍ਰਿਥੀ ਚੰਦ ਤੇਰੇ ਵਰਗੇ ਉੱਲੂ ਸੂਰਜ ਦੇ ਪ੍ਰਕਾਸ਼ ਨੂੰ ਨਹੀਂ ਜਾਣ ਸਕਦੇ। ਤੇਰੇ ਦੇ ਉੱਲੂ ਉਹ ਕੀ ਜਾਣ ਸੂਰਜ ਦਾ ਪ੍ਰਕਾਸ਼ ਕੀ ਹੁੰਦਾ।
ਸੰਤ ਤਾਮਰਸ ਬਿਗਸਤੇ ਸਭ ਨਰ ਸੁਖ ਪਾਵੇ।
ਜਿਹੜੇ ਸੰਤ ਨੇ ਉਹ ਕਮਲਾਂ ਦੇ ਫੁੱਲਾਂ ਦੇ ਸਮਾਨ ਖਿੜਦੇ ਨੇ, ਉਹ ਤਾਂ ਗੁਰੂ ਅਰਜਨ ਸਾਹਿਬ ਨੂੰ ਵੇਖ ਵੇਖ ਕੇ ਜੀਵਦੇ ਨੇ।
ਤਸਕਰ ਨਿੰਦਕ ਦੁਖ ਤਕੈ ਨੈ ਸੋ ਕੱਟ ਜਾਵੇ।
ਜਿਹੜੇ ਚੋਰਾਂ ਜੇ ਤੇਰੇ ਜੇ ਨਿੰਦਕ ਨੇ ਨਾ, ਉਹ ਦੁਖੀ ਹੁੰਦੇ ਨੇ, ਸੂਰਜ ਦੇ ਚੜਿਆ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ।
ਨਾਮ ਪ੍ਰਿਥੀਆ ਚੰਦ ਤੂੰ ਫੀਕੋ ਪਰ ਜੈ ਹੈ।
ਨਾਮ ਪ੍ਰਿਥੀ ਚੰਦ ਹੈ ਨਾ, ਜਦੋਂ ਸੂਰਜ ਚੜਦਾ ਤੇ ਚੰਨ ਫਿੱਕਾ ਪੈ ਜਾਂਦਾ, ਚੰਨ ਨਜ਼ਰ ਨਹੀਂ ਆਉਂਦਾ।
ਕੁਝ ਪੱਖੀ ਉੱਡ ਗਨ ਛੇਪੈ ਸੋ ਦ੍ਰਿਸ਼ਟ ਨਾ ਐ।
ਜਿਹੜੇ ਤੇਰੇ ਪੱਖੀ ਨੇ ਉਹ ਤਾਰਿਆਂ ਦੇ ਸਮਾਨ ਨੇ, ਯਾਦ ਰੱਖੀ ਜਦੋਂ ਸੂਰਜ ਚੜਦਾ ਉਦੋਂ ਤਾਰੇ ਵੀ ਨਜ਼ਰ ਨਹੀਂ ਆਉਂਦੇ।
ਅਬ ਬਚ ਮੋਏ ਨਾ ਮਾਨ ਪਛਤਾਏ ਕਨੇਰਾ,
ਮੇਰਾ ਬਚਨ ਨੀ ਮਾਨ ਮੰਨਦਾ ਮੁੜ ਕੇ ਪਛਤਾਵੇਗਾ।
ਬਸ ਨਾ ਚਲੇ ਗੋ ਤੋਏ ਕੱਚ ਬਲ ਲਾਏ ਬਡੇਰਾ,
ਜਿੰਨਾ ਮਰਜੀ ਬਲ ਲਾ ਲੈ ਪ੍ਰਿਥੀ ਚੰਦ ਤੇਰਾ ਕੋਈ ਵਸ ਨਹੀਂ ਚੱਲਣ ਵਾਲਾ।
ਅਜਰ ਜਰਿਓ ਅਜ਼ਮਤ ਮਾ ਮੈਂ ਕੌਣ ਦਿਖਾ ਮੈਂ।
ਸਾਹਿਬ ਤੇ ਅਜਰ ਨੂੰ ਜਰਨ ਵਾਲੇ ਅਜਮਤੀ ਕਰਾਮਾਤੀ ਨੇ, ਪਰ ਉਹ ਆਪਣੀ ਕਲਾ ਕਿਤੇ ਨੀ ਵਿਖਾਉਂਦੇ।
ਨਾ ਤੁਰ ਬੰਕ ਬਿਲੋਕ ਮੇ ਸਭ ਜਗ ਬਿਨ ਸਹਿਬਾ,
ਨਹੀਂ ਤਾਂ ਜੇ ਟੇਢਾ ਨਿਗਾਹ ਕਰਕੇ ਵੀ ਵੇਖ ਲੈਣ ਨਾ ਗੁਰੂ ਅਰਜਨ ਸਾਹਿਬ ਤੇ ਸਾਰਾ ਜਗ ਖਤਮ ਕਰ ਸਕਦੇ ਨੇ। ਇੱਕ ਟੇਢੀ ਨਿਗਾਹ ਕਰਕੇ ਵੀ ਵੇਖਣ ਨਾਲ ਸਾਰੇ ਜਗਤ ਦਾ ਵਿਧਵੰਸ ਕਰ ਸਕਦੇ ਨੇ।
ਧਨ ਰਿਦਾ ਤਿਨ ਕੋਮਾ ਬਲ ਇਤਨੋ ਪਾਏ,
ਪਰ ਉਹਨਾਂ ਦਾ ਹਿਰਦਾ ਧਨ ਹੈ, ਇੰਨੀ ਤਾਕਤ ਇੰਨਾ ਬਲ ਪ੍ਰਾਪਤ ਕਰਕੇ ਵੀ।
ਅਪਰ ਨਰਨ ਕੀ ਸਮਰੈ ਸ਼ਕਤੀ ਗੁਪਤਾ,
ਸਧਾਰਨ ਬੰਦਿਆਂ ਵਾਂਗੂ ਰਹਿੰਦੇ ਆਪਣੀਆਂ ਸ਼ਕਤੀਆਂ ਆਪਣੇ ਚ ਲੁਕੋ ਕੇ ਰੱਖਦੇ ਨੇ।
ਕੈਸ ਹੁਤੇ ਤੁਵ ਹਿਤ ਮਾ ਮਾਨੈ ਸੁਖ ਪਾਈ,
ਤੇਰੇ ਭਲੇ ਦੀ ਗੱਲ ਕਹਿ ਰਹੇ ਸੀ ਪਰ ਤੂੰ ਮੰਨ ਲੈਂਦਾ ਤੇ ਸੁਖ ਮਿਲਦਾ।
ਤੁਰਕ ਅਗਰ ਬਿਨਤੀ ਕਰੇ ਹੋਏ ਨਾ ਲਗਤਾਈ,
ਅੱਗੇ ਜਾ ਕੇ ਬੇਨਤੀਆਂ ਕਰੇਗਾ ਇਹਦੇ ਚ ਤੇਰਾ ਹੀ ਛੋਟਾਪਨ ਹੋਵੇਗਾ।
ਘਰ ਬੈਠੇ ਹੋਵੇ ਗੁਰੂ ਮਾਨੈ ਬੋਧਿਸਾ,
ਜੀ ਤਾਂ ਆਪਣੇ ਘਰ ਚ ਬੈਠੇ ਗੁਰੂ ਨੇ ਸਾਰਾ ਦੇਸ਼ ਉਹਨਾਂ ਨੂੰ ਮੰਨਦਾ ਹੈ।
ਕਰੇ ਵਿਨੋਦ ਅਨੇਕ ਹੀ ਮਨ ਸਭਨ ਵਿਸ਼ੇਸ਼ਾ,
ਉੱਥੇ ਤਾਂ ਸਰਵ ਪ੍ਰਕਾਰ ਦੇ ਵਿਨੋਦ ਆਨੰਦ ਖੁਸ਼ੀਆਂ ਖੇੜੇ ਨੇ, ਉੱਥੇ ਕੋਈ ਦੁੱਖ ਦਾ ਲੇਸ਼ ਨਹੀਂ।
ਨਾ ਹੀ ਸਤਰਵਰ ਕੋਈ ਕਹਿ ਤੇ ਕਟਤ ਕੁਠਾਰਾ,
ਕਹਿੰਦਾ ਨਾ ਮੈਂ ਦਰਖਤ ਬੀਜਿਆ, ਦਰਖਤ ਜਿਹੜੇ ਦਰਖਤ ਨੂੰ ਫਲ ਲੱਗੇਗਾ ਤੇ ਮੈਂ ਗੁਰੂ ਅਰਜਨ ਸਾਹਿਬ ਨੂੰ ਫੜਾਂਗਾ, ਇਹ ਫਲ ਲੱਗੇਗਾ। ਕਹਿੰਦੇ ਜਿਹੜਾ ਤੂੰ ਦਰਖਤ ਬੀਜੀ ਫਿਰਦਾ, ਤੇਰੇ ਇਸ ਦਰਖਤ ਨੂੰ ਗੁਰੂ ਅਰਜਨ ਸਾਹਿਬ ਦੇ ਕਹੇ ਹੋਏ ਬਚਨ ਕੁਹਾੜੇ ਦੇ ਸਮਾਨ ਕੱਟ ਦੇਣ ਵਾਲੇ ਹਨ।
ਇੱਕ ਬਾਕ ਮੁਕਤੇ ਕੈ ਸਭ ਹੋਏ ਜਰ ਛਾਰਾ,
ਇੱਕ ਵਚਨ ਕਰ ਦੇਣ ਨਾ ਸਤਿਗੁਰੂ ਆਪਣੇ ਮੁਖੋ ਤੇ ਤੇਰਾ ਇਹ ਦਰਖਤ ਬੀਜਿਆ ਹੋਇਆ, ਇੱਕ ਵੇਖਦਿਆਂ ਵੇਖਦਿਆਂ ਸੜ ਕੇ ਸਵਾਹ ਹੋ ਸਕਦਾ।
ਮਹਿਮਾ ਨਹੀਂ ਪਛਾਣ ਤੋ ਪ੍ਰਾਤਾ ਕਰ ਜਾਂਦਾ,
ਉਹਨਾਂ ਦੀ ਮਹਿਮਾ ਨਹੀਂ ਪਛਾਣਦਾ ਤੇ ਉਹਨਾਂ ਨੂੰ ਭਰਾ ਕਰਕੇ ਹੀ ਜਾਣ ਰਿਹਾ।
ਕਿਉਂ ਲੋਕ ਰੋ ਪਰ ਲੋਕ ਗਤ ਅਠਾਨਿਓ,
ਆਪਣਾ ਲੋਕ ਪਰਲੋਕ ਵਿਗਾੜਦਾ ਪ੍ਰਿਥੀ ਚੰਦ, ਸਮਝ ਜਾ ਬਾਦ ਆ ਜਾ।
ਦੁਏਰਾ ਇਸ ਪ੍ਰਕਾਰ ਗੁਰਦਾਸ ਨੇ ਕਹਿਓ ਬਾਕ ਸਭ ਰੀਤ,
ਭਾਈ ਗੁਰਦਾਸ ਜੀ ਨੇ ਬੜੇ ਬਚਨ ਕਹੇ ਸਮਝਾਇਆ ਪ੍ਰਿਥੀ ਚੰਦ ਨੂੰ।
ਮਹਾ ਕਸ਼ਟ ਕੋ ਤਾਰੀ ਆਵੇ ਨਹੀਂ ਪ੍ਰਤੀਤ,
ਪ੍ਰਿਥੀ ਚੰਦ ਨੂੰ ਪ੍ਰਤੀਤ ਨਹੀਂ ਆਉਂਦੇ। ਉਹ ਵੱਡੇ ਭਾਰੀ ਕਸ਼ਟ ਭੋਗਣਾ ਚਾਹੁੰਦਾ, ਦੁੱਖ ਭੋਗਣਾ ਚਾਹੁੰਦਾ, ਭਾਈ ਗੁਰਦਾਸ ਦਾ ਕਿਹਾ ਬਚਨ ਉਹਨੇ ਨਹੀਂ ਮੰਨਿਆ। ਭਾਈ ਸਾਹਿਬ ਜੀ ਉਥੋਂ ਵਾਪਸ ਆਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।